ਸੌ ਸੌ ਸਿਪਾਹੀ ਜਿਹੜੇ ਮਰੇ ਨੇ ਇਹਨਾਂ ਨੂੰ 13 ਖੱਡਿਆਂ ਵਿੱਚ ਦੱਬਿਆ। ਔਰ ਕਹਿਲੂਰ ਰਿਆਸਤ ਦੀ ਜਿਹੜੀ ਰਾਜਧਾਨੀ ਹੈ ਬਿਲਾਸਪੁਰ, ਉਹਦੇ 'ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਬਜ਼ਾ ਕੀਤਾ। ਬਿਲਾਸਪੁਰ ਬੜਾ ਪੁਰਾਣਾ ਸ਼ਹਿਰ ਸੀ, ਇੱਥੇ ਖੂਬ ਹੱਥ ਸਾਫ ਕੀਤਾ। ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਈਨ ਮੰਨ ਲਈ। ਉੱਧਰ ਸਕੇਤ ਮੰਡੀ ਦਾ ਰਾਜਾ ਜੋ ਗੁਰੂ ਘਰ ਦਾ ਸ਼ਰਧਾਲੂ ਵੀ ਹੈ, ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲਿਆ, ਅਨੇਕਾਂ ਤੋਹਫੇ ਲੈ ਕੇ ਆਇਆ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਇਆ, ਔਰ ਉਹ ਭੇਟਾਵਾਂ ਬਾਬਾ ਜੀ ਦੇ ਚਰਨਾਂ 'ਚ ਭੇਟ ਕੀਤੀਆਂ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਸਕੇਤ ਮੰਡੀ ਦੇ ਰਾਜੇ ਸੁੱਧ ਸੈਨ ਦਾ ਬੜਾ ਸਤਿਕਾਰ ਕੀਤਾ। ਇੱਥੋਂ ਤੱਕ ਕਿ ਇੱਕ ਅਲੂਣੀਏ ਸਾਧ ਵਾਲੀ ਜਿਹੜੀ ਪੋਥੀ ਸੀ ਬਾਬਾ ਜੀ ਦੇ ਕੋਲ, ਜਿਹਦੇ 'ਚ ਮੰਤਰ ਜੰਤਰ ਲਿਖੇ ਹੋਏ ਸਨ, ਬਾਬਾ ਜੀ ਨੇ ਉਹ ਰਾਜੇ ਸੁੱਧ ਸੈਨ ਨੂੰ ਦੇ ਦਿੱਤੀ ਕਿ ਤੈਨੂੰ ਕੋਈ ਲੋੜ ਪਵੇ ਤੇ ਇਹਦੇ ਵਿੱਚੋਂ ਕਾਰਜ ਸਿੱਧ ਕਰ ਲਵੀ। ਤੋਂ ਪਹਾੜ ਦੇ ਇਹਨਾਂ ਇਲਾਕਿਆਂ ਵਿੱਚ ਬਾਬਾ ਬੰਦਾ ਸਿੰਘ ਜੀ ਵਿਚਰ ਰਹੇ ਨੇ, ਸਕੇਤ ਮੰਡੀ ਪਹੁੰਚੇ ਨੇ, ਇੱਥੇ ਡੇਰਾ ਕੀਤਾ ਹੋਇਆ। ਮੰਡੀ ਦਾ ਰਾਜਾ ਬਾਬਾ ਜੀ ਦੀ ਬੜੀ ਟਹਿਲ ਸੇਵਾ ਕਰ ਰਿਹਾ ਤੇ ਪਹਾੜ ਦੇ ਇਲਾਕੇ ਦਾ ਸੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਕਰ ਰਹੇ ਨੇ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਇਹ ਪਵਿੱਤਰ ਇਤਿਹਾਸ, ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਤਬ ਬੰਦੇ ਕੇ ਦਿਲ ਆਏ, ਕੁੱਲੂ ਦੇਖੀਏ ਜਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਮੰਡੀ ਉਤਰੇ ਹੋਏ ਸਨ ਤੇ ਮਨ ਦੇ ਵਿੱਚ ਬਾਬਾ ਜੀ ਦੇ ਫੁਰਨਾ ਆਇਆ ਕਿ ਨੇੜੇ ਹੀ ਬੜਾ ਵੱਡਾ ਸ਼ਹਿਰ ਹੈ ਕੁੱਲੂ, ਜ਼ਿਲ੍ਹਾ ਕਾਂਗੜੇ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਇਹ ਬੜਾ ਵੱਡਾ ਨਗਰ ਹੈ ਕੁੱਲੂ, ਪ੍ਰਸਿੱਧ ਨਗਰ ਹੈ, ਬੜਾ ਸੋਹਣਾ ਰਮਣੀਕ ਇਲਾਕਾ ਹੈ। ਤੇ ਸੋਹਣਾ ਰਮਣੀਕ ਇਲਾਕਾ ਜਾਣ ਕੇ ਬਾਬਾ ਜੀ ਦੇ ਰਿਹਦੇ 'ਚ ਫੁਰਨਾ ਹੋਇਆ ਕਿ ਕੁੱਲੂ ਦੀ ਜਿਹੜੀ ਰਿਆਸਤ ਹੈ ਉਹ ਚੱਲ ਕੇ ਵੇਖਣੀ ਚਾਹੀਦੀ ਹੈ।
ਸ੍ਰੀ ਮਹਿਸ਼ ਕੇ ਦਰਸ ਕਰ ਔਰ ਸਿਧਨ ਦਰਸ ਪਾਏ।
ਔਰ ਕਹਿੰਦੇ ਕੁੱਲੂ ਦੇ ਵਿੱਚ ਸੁਣਿਆ ਕਿ ਬੜੇ ਬੜੇ ਵੱਡੇ ਇਤਿਹਾਸਕ ਪੁਰਾਣੇ ਅਸਥਾਨ ਨੇ, ਉੱਥੇ ਮਹੇਸ਼ ਦਾ ਬੜਾ ਵੱਡਾ ਮੰਦਿਰ ਬਣਿਆ ਹੋਇਆ, ਹੋਰ ਵੀ ਬੜੇ ਬੜੇ ਸਿੱਧ ਪੁਰਸ਼ ਉਸ ਕੁੱਲੂ ਦੇ ਇਲਾਕੇ 'ਚ ਰਹਿੰਦੇ ਨੇ, ਉਹ ਸਾਰੇ ਵੇਖਣੇ ਚਾਹੀਦੇ ਨੇ। ਇਸ ਇਲਾਕੇ ਵਿੱਚ ਆਏ ਹੋਏ ਆ ਤੇ ਇਹ ਇਲਾਕਾ ਸਾਰਾ ਵੇਖਣਾ ਚਾਹੀਦਾ, ਇਹ ਸੰਕਲਪ ਬਾਬਾ ਜੀ ਨੇ ਆਪਣੇ ਹਿਰਦੇ 'ਚ ਕੀਤਾ ਹੈ।
ਭਈ ਤਬ ਬੰਦੇ ਨੇ ਸੋਈ ਕਹੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਆਪਣਾ ਸੰਕਲਪ ਪੂਰਾ ਕਰਨ ਵਾਸਤੇ ਉਹੀ ਕੰਮ ਕੀਤਾ ਜੋ ਮਨ 'ਚ ਫੁਰਨਾ ਆਇਆ।
ਜੋ ਬੰਦੇ ਦਿਲ ਰਾਤੈ ਠਏ,
ਜੋ ਰਾਤ ਵੇਲੇ ਮਨ ਵਿੱਚ ਸੋਚਿਆ ਕਿ ਕੁੱਲੂ ਚੱਲ ਕੇ ਵੇਖਣਾ ਚਾਹੀਦਾ, ਕੁੱਲੂ ਦਾ ਇਲਾਕਾ ਵਿਚਰ ਕੇ ਵੇਖਣਾ ਚਾਹੀਦਾ, ਉੱਥੇ ਦਾ ਸੈਲ ਕਰਨਾ ਚਾਹੀਦਾ, ਜੋ ਖਿਆਲ ਬਾਬਾ ਜੀ ਦੇ ਮਨ ਵਿੱਚ ਰਾਤ ਨੂੰ ਆਇਆ ਸੀ, ਅਗਲੇ ਦਿਨ ਚੜ੍ਹਦਿਆਂ ਆਪਣੇ ਉਸ ਖਿਆਲ ਨੂੰ ਬਾਬਾ ਜੀ ਨੇ ਪੂਰਾ ਕਰਨ ਵਾਸਤੇ ਉੱਦਮ ਕੀਤਾ।
ਬੰਦਾ ਕੁੱਲੂ ਮੈਂ ਵੜਿਓ ਜਾਏ,
ਬਾਬਾ ਬੰਦਾ ਸਿੰਘ ਜੀ ਬਹਾਦਰ ਮੰਡੀ ਤੋਂ ਚੱਲੇ, ਨਾਲ ਕੋਈ ਸਿੰਘ ਨਹੀਂ ਲਿਆ, ਨਾਲ ਕੋਈ ਸਿਪਾਹੀ ਨਹੀਂ ਲਿਆ, ਕੋਈ ਫੌਜ ਨਹੀਂ ਲਈ, ਇਕੱਲੇ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਕੁੱਲੂ ਦੇ ਇਲਾਕੇ 'ਚ ਜਾ ਪਹੁੰਚੇ। ਕੁੱਲੂ ਸ਼ਹਿਰ ਦੇ ਵਿੱਚ ਇਕੱਲੇ ਹੀ ਬਾਬਾ ਜੀ ਨੇ ਜਾ ਕੇ ਪ੍ਰਵੇਸ਼ ਕਰ ਦਿੱਤਾ।
ਸੋ ਰਾਜੇ ਉਹਨਾਂ ਲਈ ਉਹ ਫੜਾਏ,
ਜਿਹੜਾ ਕੁੱਲੂ ਦਾ ਰਾਜਾ ਸੀ ਉਹਦਾ ਨਾਂ ਸੀ ਰਾਜਾ ਮਾਨ ਸਿੰਘ, ਜਿਹੜਾ ਕੁੱਲੂ ਦੇ ਵਿੱਚ ਰਾਜ ਕਰਦਾ ਸੀ। ਰਾਜੇ ਮਾਨ ਸਿੰਘ ਨੂੰ ਪਤਾ ਲੱਗਾ ਕਿ ਮੇਰੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਨੇ, ਤੇ ਇਕੱਲਾ ਆਇਆ ਹੋਇਆ ਬੰਦਾ, ਉਹਨੇ ਆਪਣੇ ਸਿਪਾਹੀ ਭੇਜੇ। ਕੁੱਲੂ ਦੇ ਰਾਜੇ ਦੇ ਕੋਲ ਵੀ ਸੁਨੇਹ ਪਹੁੰਚ ਚੁੱਕੇ ਸਨ ਸਰਕਾਰੀ ਕਿ ਕਿਸੇ ਤਰੀਕੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਵੇ। ਤੋਂ ਰਾਜੇ ਮਾਨ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੈਦ ਕਰਨ ਵਾਸਤੇ ਉਸੇ ਵਕਤ ਆਪਣੀ ਫੌਜ ਭੇਜ ਦਿੱਤੀ।
ਸੋ ਰਾਜੇ ਉਹਨ ਲਿਓ ਫੜਾਏ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ, ਕੈਦ ਕਰ ਲਿਆ ਕੁੱਲੂ ਦੇ ਰਾਜੇ ਨੇ, ਕਿਉਂਕਿ ਨਾਲ ਕੋਈ ਫੌਜ ਨਹੀਂ ਸੀ, ਸਿਪਾਹੀ ਨਹੀਂ ਸੀ। ਇਹ ਵੀ ਬਾਬਾ ਬੰਦਾ ਸਿੰਘ ਜੀ ਦੀ ਆਪਣੀ ਕੋਈ ਖੇਡ ਹੈ ਵੀ ਨਾਲ ਕੋਈ ਸੂਰਮਾ ਨਹੀਂ ਲੈ ਕੇ ਗਏ, ਕੱਲੇ ਹੀ ਚਲੇ ਗਏ। ਹੁਣ ਬਾਬਾ ਜੀ ਨੂੰ ਪਕੜਨਾ ਕਿਹੜਾ ਕੋਈ ਸੌਖੀ ਗੱਲ ਥੋੜੀ ਸੀ, ਪਰ ਫਿਰ ਵੀ ਬਾਬਾ ਜੀ ਆਪਣਾ ਆਪ ਗ੍ਰਿਫਤਾਰ ਕਰਵਾ ਦਿੱਤਾ। ਰਾਜੇ ਮਾਨ ਸਿੰਘ ਨੇ ਬਾਬਾ ਜੀ ਨੂੰ ਗ੍ਰਿਫਤਾਰ ਕਰਕੇ ਆਪਣੇ ਕੋਲ ਲੈ ਆਂਦਾ।
ਬੰਦਾ ਕਹੇ ਮੈਂ ਫੜਿਓ ਨਾ ਰਹੋ।
ਮਾਨ ਸਿੰਘ ਬੜਾ ਖੁਸ਼ ਹੋਇਆ ਵੀ ਮੈਂ ਏਡਾ ਵੱਡਾ ਸੂਰਮਾ ਬਿਨਾਂ ਕਿਸੇ ਪ੍ਰਕਾਰ ਦਾ ਆਪਣਾ ਨੁਕਸਾਨ ਕਰਾਇਆ, ਆਪਣਾ ਕੋਈ ਸਿਪਾਹੀ ਮਰਵਾਇਆ, ਨਾ ਕੋਈ ਜੰਗ ਕੀਤਾ, ਤੇ ਏਡਾ ਵੱਡਾ ਜਰਨੈਲ ਮੈਂ ਪਕੜ ਕੇ ਗ੍ਰਿਫਤਾਰ ਕਰ ਲਿਆ, ਕੈਦ ਕਰ ਲਿਆ। ਕਹਿੰਦਾ ਜੀ ਮੈਂ ਤੁਹਾਨੂੰ ਬੰਦੀ ਬਣਾ ਲਿਆ, ਕੈਦ ਕਰ ਲਿਆ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਰਾਜਾ ਮਾਨ ਸਿੰਘ ਮੈਂ ਤੇਰੀ ਇਸ ਕੈਦ ਵਿੱਚ ਫੜਿਆ ਥੋੜੀ ਰਹਿਣਾ, ਮੈਂ ਤੇਰਾ ਫੜਿਆ ਹੋਇਆ ਥੋੜੀ ਰਵਾਂਗਾ ਕਿ ਤੂੰ ਸੋਚਦਾ ਹੋਵੇ ਕਿ ਮੈਂ ਤੇਰੀ ਕੈਦ ਵਿੱਚ ਗ੍ਰਿਫਤਾਰ ਹੋ ਕੇ ਰਹਾਂਗਾ, ਇੱਥੇ ਮੈਂ ਬਹੁਤਾ ਸਮਾਂ ਤੇਰੇ ਕੋਲ ਗ੍ਰਿਫਤਾਰ ਹੋ ਕੇ ਨਹੀਂ ਰਹਿਣਾ।
ਕੈਸੇ ਕਰ ਤੁਮ ਪਾਵੇਂ ਗਹੋ,
ਜਿਵੇਂ ਮਰਜ਼ੀ ਤੂੰ ਪਕੜ ਲੈ ਸਾਨੂੰ, ਜਿਵੇਂ ਮਰਜ਼ੀ ਤੂੰ ਫੜ ਲੈ ਸਾਨੂੰ, ਜਿੱਥੇ ਮਰਜ਼ੀ ਰੱਖ ਲੈ, ਅਸੀਂ ਇੱਥੋਂ ਚਲੇ ਜਾਣਾ, ਅਸੀਂ ਤੇਰੇ ਕੋਲ ਗ੍ਰਿਫਤਾਰ ਹੋ ਕੇ ਨਹੀਂ ਰਹਿਣਾ।
ਬੰਦਾ ਮੁੱਠੀ ਪਰਾਂ ਕੀ ਭਾਏ, ਜਬ ਚਾਹੇ ਤਬ ਹੀ ਉੱਡ ਜਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਮੈਂ ਪਰਾਂ ਦੀ ਮੁੱਠੀ ਆ, ਖੰਭਾਂ ਦੀ ਮੁੱਠੀ, ਜਿਵੇਂ ਖੰਭ ਦੀ ਮੁੱਠੀ ਜਦੋਂ ਮਾੜਾ ਜਿਹਾ ਹਵਾ ਦਾ ਝੋਕਾ ਆਉਂਦਾ ਤੇ ਉੱਡ ਕੇ ਉਹ ਜਾਂਦੇ ਨੇ। ਕਹਿੰਦੇ ਬੰਦਾ ਵੀ ਪਰਾਂ ਦੀ ਮੁੱਠ ਮੁੱਠ ਹੈ, ਖੰਭਾਂ ਦੀ ਮੁੱਠ ਹੈ, ਜਦੋਂ ਮਨ ਚ ਭਾਵੇਗਾ, ਜਦੋਂ ਚਾਹੇਗਾ ਤਦੋਂ ਉੱਡ ਜਾਵੇਗਾ।
ਜਿਮ ਜਿਮ ਬੰਦਾ ਮੁਖੋਂ ਪੁਕਾਰੇ,
ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਜੀ ਕਹਿੰਦੇ ਨੇ ਵੀ ਅਸੀਂ ਚਲੇ ਜਾਣਾ, ਅਸੀਂ ਤੇਰੀ ਇਸ ਜੇਲ ਵਿੱਚ, ਅਸੀਂ ਤੇਰੀ ਇਸ ਕੈਦ ਚ ਨਹੀਂ ਰਹਿਣਾ, ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਇਹ ਬੋਲ ਬੋਲਦੇ ਹਨ,
ਤਿਮ ਤਿਮ ਵੈਤ ਕੜਾਈ ਧਾਰੈ,
ਉਸੇ ਤਰ੍ਹਾਂ ਕੁੱਲੂ ਦਾ ਰਾਜਾ ਬਾਬਾ ਜੀ ਨੂੰ ਪਕੜਨ ਦੀ ਤਕੜਾਈ ਕਰਦਾ ਹੈ, ਉਸੇ ਤਰ੍ਹਾਂ ਪਹਿਰਾ ਸਖਤ ਕਰਦਾ ਹੈ, ਉਸੇ ਤਰ੍ਹਾਂ ਆਲੇ ਦੁਆਲੇ ਪੂਰੀ ਨਿਗਰਾਨੀ ਰੱਖਦਾ ਹੈ ਕਿ ਮੇਰੇ ਇਸ ਕੈਦ ਖਾਨੇ ਵਿੱਚੋਂ ਬਾਬਾ ਬੰਦਾ ਸਿੰਘ ਜੀ ਨਿਕਲ ਨਾ ਸਕਣ।
ਪ੍ਰਥਮ ਕਰਾਇਓ ਨਜ਼ਰ ਬੰਦ,
ਪਹਿਲਾਂ ਤਾਂ ਇਹਨੇ ਬਾਬਾ ਜੀ ਨੂੰ ਨਜ਼ਰ ਬੰਦ ਹੀ ਕੀਤਾ ਇੱਕ ਜੇਲ ਵਿੱਚ, ਬਾਬਾ ਜੀ ਨੂੰ ਨਜ਼ਰ ਬੰਦ ਕਰਕੇ ਰੱਖਿਆ।
ਆਪਣੀ ਜ਼ੁਬਾਨੀ ਪੜਿਓ ਸੋ ਫੰਦ,
ਔਰ ਆਪਣੀ ਜ਼ੁਬਾਨੀ ਦੇ ਨਾਲ ਹੀ ਇਹਨੇ ਫੰਦ ਪਾ ਕੇ ਰੱਖਿਆ ਵੀ ਇਹਨੂੰ ਨਜ਼ਰ ਬੰਦ ਰੱਖਣਾ, ਬੰਦੇ ਨੂੰ ਹਰ ਵੇਲੇ ਦੇ ਤੇ ਪਹਿਰਾ ਦੇਣਾ, ਸਿਪਾਹੀ ਇਹਦੇ ਸਿਰ ਤੇ ਖਲੋਤੇ ਰਹਿਣ।
ਲੋ ਪਿੰਜਰੋ ਤਿਨੈ ਕਢਾਇਓ, ਕਹੇ ਬੰਦਾ ਮੈਂ ਰੋ ਨਾ ਪਾਇਓ।
ਜਦੋਂ ਬਾਬਾ ਜੀ ਨੇ ਆਖਿਆ ਨਾ ਕਿ ਰਾਜਾ ਕੁੱਲੂ ਮਾਨ ਸਿੰਘ ਅਸੀਂ ਤੇਰੇ ਇਸ ਇਲਾਕੇ ਵਿੱਚ ਤੇਰੀ ਇਸ ਕੈਦ ਚ ਨਹੀਂ ਰਹਿਣਾ, ਇਹਨੇ ਆਖਿਆ ਵੀ ਕਿਤੇ ਸੱਚੀ ਮੁੱਚੀ ਨਾ ਨਿਕਲ ਜਾਏ, ਇਹਨੇ ਆਖਿਆ ਲੋਹੇ ਦਾ ਪਿੰਜਰਾ ਤਿਆਰ ਕਰੋ, ਕਿਉਂਕਿ ਲੋਹੇ ਦੇ ਪਿੰਜਰੇ ਚ ਇਹਨਾਂ ਦੀ ਮਨੌਤ ਸੀ, ਇਹ ਮੰਨਦੇ ਸਨ ਵੀ ਜਿਹੜਾ ਲੋਹੇ ਦਾ ਪਿੰਜਰਾ ਹੁੰਦਾ ਉਹਦੇ ਵਿੱਚ ਜੇ ਕਿਸੇ ਨੂੰ ਕੈਦ ਕਰ ਦਈਏ ਤੇ ਉਹਦੀ ਕੋਈ ਕਰਾਮਾਤ ਨਹੀਂ ਚੱਲਦੀ, ਉਹਦਾ ਕੋਈ ਮੰਤਰ ਨਹੀਂ ਚੱਲਦਾ, ਉਹਦੀ ਕੋਈ ਸ਼ਕਤੀ ਨਹੀਂ ਚੱਲਦੀ, ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਲੋਹੇ ਦੇ ਪਿੰਜਰੇ ਚ ਬਾਦਸ਼ਾਹ ਨੇ ਕੈਦ ਕੀਤਾ ਸੀ, ਨੌਵੇਂ ਪਾਤਸ਼ਾਹ ਨੂੰ ਵੀ ਲੋਹੇ ਦੇ ਪਿੰਜਰੇ ਚ ਕੈਦ ਕੀਤਾ ਸੀ ਕਿ ਇਹਨਾਂ ਦੀ ਕੋਈ ਕਰਾਮਾਤ ਨਾ ਚੱਲ ਸਕੇ। ਇਹਨਾਂ ਦਾ ਇਹ ਮੰਨਣਾ ਕਿ ਜਿਹੜਾ ਲੋਹਾ ਹੈ ਲੋਹੇ ਦੇ ਉੱਤੇ ਕੋਈ ਮੰਤਰ ਜੰਤਰ ਨਹੀਂ ਚੱਲਦਾ, ਐਸਾ ਇਹਨਾਂ ਦਾ ਮੰਨਣਾ ਸੀ। ਤੋ ਲੋਹੇ ਦੇ ਪਿੰਜਰੇ ਦੇ ਵਿੱਚ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੈਦ ਕਰ ਲਿਆ।
ਕਹੇ ਬੰਦਾ ਮੈਂ ਰਹੋ ਨਾ ਪਾਇਓ।
ਲੋਹੇ ਦੇ ਪਿੰਜਰੇ ਚ ਬਾਬਾ ਜੀ ਨੂੰ ਕੈਦ ਕਰ ਦਿੱਤਾ, ਕਹਿੰਦੇ ਹੁਣ ਨਹੀਂ ਤੂੰ ਨਿਕਲ ਸਕਦਾ, ਹੁਣ ਨਹੀਂ ਤੂੰ ਇਸ ਪਿੰਜਰੇ ਚੋਂ ਜਾ ਸਕਦਾ, ਇਸ ਲੋਹੇ ਦੇ ਪਿੰਜਰੇ ਚ ਤੇਰੀ ਕੋਈ ਕਰਾਮਾਤ ਨਹੀਂ ਚੱਲਣੀ, ਤੇਰੀ ਕੋਈ ਅਜ਼ਮਤ, ਤੇਰੀ ਕੋਈ ਸ਼ਕਤੀ ਨਹੀਂ ਚੱਲਣੀ। ਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਰਾਜਾ ਤੇਰੇ ਇਸ ਲੋਹੇ ਦੇ ਪਿੰਜਰੇ ਵਿੱਚ ਵੀ ਮੈਂ ਨਹੀਂ ਰਹਿਣਾ, ਭਾਵੇਂ ਤੂੰ ਇਹ ਲੋਹੇ ਦਾ ਪਿੰਜਰਾ ਬਣਾ ਲਿਆ, ਲੋਹੇ ਦਾ ਕਿਲਾ ਹੀ ਕਿਉਂ ਨਾ ਉਸਾਰ ਦੇ ਮੇਰੇ ਚਾਰੇ ਪਾਸੇ, ਇਹ ਤਾਂ ਫਿਰ ਛੋਟਾ ਜਿਹਾ ਪਿੰਜਰਾ ਹੈ, ਇਸ ਪਿੰਜਰੇ ਦੇ ਵਿੱਚ ਨਹੀਂ ਮੈਂ ਰਹਿ ਸਕਦਾ, ਕਿਉਂਕਿ ਸ਼ੇਰ ਤੇ ਬਾਜ ਕਦੇ ਪਿੰਜਰਿਆਂ ਦੇ ਵਿੱਚ ਬਹੁਤੇ ਲੰਮੇ ਸਮੇਂ ਤੱਕ ਕੈਦ ਨਹੀਂ ਰਹਿੰਦੇ।
ਮੈਂ ਪਿੰਜਰੇ ਲੈ ਜਾਓ ਉਡਾਇਓ,
ਇਹ ਜਿਹੜਾ ਤੇਰਾ ਪਿੰਜਰਾ ਹੈ ਨਾ ਜਿਹਦੇ ਵਿੱਚ ਤੂੰ ਮੈਨੂੰ ਕੈਦ ਕੀਤਾ, ਨਜ਼ਰ ਬੰਦ ਕੀਤਾ, ਮੈਂ ਇਹ ਤੇਰਾ ਪਿੰਜਰਾ ਵੀ ਇੱਥੋਂ ਉਡਾ ਕੇ ਲੈ ਜਾਣਾ। ਮੈਂ ਤਾਂ ਜਾਵਾਂਗਾ ਹੀ, ਪਰ ਤੇਰਾ ਇਹ ਪਿੰਜਰਾ ਵੀ ਇੱਥੋਂ ਉਡਾ ਕੇ ਲੈ ਜਾਵਾਂਗਾ।
ਹੁਣ ਸੁਣ, ਪਿੰਜਰੇ ਕੋਠੇ ਪਾਇਓ।
ਪਹਿਲਾਂ ਤਾਂ ਉਹਨੇ ਪਿੰਜਰਾ ਬਾਹਰ ਰੱਖਿਆ ਹੋਇਆ ਸੀ, ਜਦੋਂ ਬਾਬਾ ਜੀ ਨੇ ਕਿਹਾ ਨਾ ਮੈਂ ਤੇਰਾ ਪਿੰਜਰਾ ਹੀ ਉਡਾ ਕੇ ਲੈ ਜਾਣਾ ਪਿੰਜਰੇ ਸਮੇਤ ਹੀ, ਇਹਨੇ ਆਖਿਆ ਪਿੰਜਰਾ ਅੰਦਰ ਕੋਠੇ ਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿਓ, ਫਿਰ ਕਿਵੇਂ ਲੈ ਕੇ ਜਾਣਗੇ ਪਿੰਜਰੇ ਨੂੰ ਉਡਾ ਕੇ। ਇਹਨੇ ਬਾਬਾ ਜੀ ਦਾ ਜਿਹੜਾ ਉਹ ਪਿੰਜਰਾ ਸੀ ਸਰੀਰ ਸਮੇਤ, ਬਾਬਾ ਜੀ ਦੇ ਤਨ ਸਮੇਤ, ਉਹ ਇੱਕ ਕੋਠੇ ਦੇ ਵਿੱਚ ਰੱਖ ਦਿੱਤਾ। ਕੋਠੇ ਚ ਰੱਖ ਕੇ ਬਾਹਰੋਂ ਮੋਟਾ ਸੰਗਲ ਲਾ ਕੇ ਤਾਲਾ ਲਾ ਦਿੱਤਾ।
ਦੋਹੇਰਾ ਬੰਦਾ ਫੜਿਓ ਜਬ ਸੁਣੀ ਸਿੱਖਣ ਪਰ ਗਈ ਸੋਚ।
ਜਦੋਂ ਸਿੰਘਾਂ ਕੋਲੇ ਖਬਰ ਪਹੁੰਚੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੁੱਲੂ ਦੇ ਰਾਜੇ ਮਾਨ ਸਿੰਘ ਨੇ ਗ੍ਰਿਫਤਾਰ ਕਰ ਲਿਆ, ਉਹਨਾਂ ਨੂੰ ਕੈਦ ਕਰ ਲਿਆ, ਲੋਹੇ ਦੇ ਪਿੰਜਰੇ ਵਿੱਚ ਪਾ ਕੇ ਰੱਖ ਦਿੱਤਾ, ਸਿੱਖਾਂ ਦੇ ਮਨਾਂ ਵਿੱਚ ਚਿੰਤਾ ਪੈ ਗਈ। ਸਿੰਘਾਂ ਦੇ ਹਿਰਦਿਆਂ ਵਿੱਚ ਇੱਕਦਮ ਫਿਕਰ ਪੈਦਾ ਹੋ ਗਿਆ ਵੀ ਇਹ ਚੰਗਾ ਨਹੀਂ ਹੋਇਆ, ਸਾਡਾ ਏਡਾ ਵੱਡਾ ਜਰਨੈਲ ਬੰਦੇ ਦੀ ਤੇ ਧਾਕ ਸੁਣ ਕੇ ਤੁਰਕ ਡਰਦੇ ਮਾਰੇ ਖਾਲਸੇ ਦੇ ਸਾਹਮਣੇ ਨਹੀਂ ਆਉਂਦੇ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ, ਕੈਦ ਕਰ ਲਿਆ, ਇਹ ਚੰਗਾ ਨਹੀਂ ਹੋਇਆ।
ਤੁਰਕਨ ਮਨ ਸ਼ਾਦੀ ਬਏ ਮੁਲਕ ਛੁਡਾਇਓ ਲੋਚ।
ਉਧਰ ਤੁਰਕਾਂ ਦੇ ਮਨਾਂ ਚ ਸ਼ਾਦੀਆਂ ਵਧੀਆਂ, ਉਹਨਾਂ ਦੇ ਅੰਦਰ ਖੁਸ਼ੀਆਂ ਦੀਆਂ ਲਹਿਰਾਂ ਦੌੜ ਪਈਆਂ ਤੁਰਕਾਂ ਦੇ ਹਿਰਦਿਆਂ ਵਿੱਚ। ਉਹਨਾਂ ਆਖਿਆ ਹੁਣ ਆਪਣਾ ਮੁਲਕ ਛੁਡਾਈਏ, ਕਿਉਂਕਿ ਸਿੰਘਾਂ ਨੇ ਸਮਾਣਾ, ਸਡੋਰਾ, ਮੁਸਤਫਾਬਾਦ, ਕਪੂਰੀ, ਕੜਾਮ, ਪਾਤੜਾਂ, ਇੱਧਰ ਦਾ ਜਿੰਨਾ ਵੀ ਇਲਾਕਾ ਸੀ, ਮੂਣਕ ਤੱਕ ਦਾ ਇਲਾਕਾ, ਇੱਧਰ ਨਵਾਂ ਸ਼ਹਿਰ ਰਾਹੋਂ ਜਲੰਧਰ ਤੱਕ ਦਾ ਇਲਾਕਾ, ਇੱਧਰ ਸੂਬਾ ਸਰਹੰਦ ਸਰਹੰਦ ਮਾਰ ਕੇ ਇਹਦੇ ਤੇ ਵੀ ਕਬਜ਼ਾ ਕੀਤਾ ਹੋਇਆ, ਉੱਧਰ ਪਾਣੀਪਤ ਤੱਕ ਨਿਸ਼ਾਨ ਝੂਲਦੇ ਸਨ ਖਾਲਸੇ ਦੇ। ਤੇ ਤੁਰਕਾਂ ਦੇ ਮਨਾਂ ਵਿੱਚ ਸੋਚ ਵੱਧ ਗਈ, ਉਹਨਾਂ ਨੇ ਖੁਸ਼ੀ ਹੋਈ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪਕੜੇ ਗਏ, ਇਹਨਾਂ ਨੇ ਸੋਚਿਆ ਵੀ ਹੁਣ ਆਪਣਾ ਇਲਾਕਾ ਛੁਡਾਉਣ ਦਾ ਸਮਾਂ, ਹੁਣ ਅਸੀਂ ਆਪਣਾ ਇਲਾਕਾ ਛੁਡਾ ਲਈਏ ਤੇ ਸਿੰਘਾਂ ਨੂੰ ਭਜਾ ਦਈਏ।
ਸ਼ਾਹ ਬਹਾਦਰ ਫੌਜਦਾਰ ਬਾਏ,
ਬਹਾਦਰ ਸ਼ਾਹ ਜਿਹੜਾ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਨੇ ਆਪਣੇ ਫੌਜਦਾਰ ਬਿਠਾਏ, ਉਹਨੇ ਆਪਣੇ ਫੌਜ ਭੇਜੀ।
ਬੰਦਾ ਕਿਲਨ ਉੱਪਰ ਚੜ੍ਹਤਾਏ,
ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਲੇ ਰਚੇ ਸਨ ਤੇ ਕਿਲਿਆਂ ਵਿੱਚ ਪ੍ਰਬੰਧ ਕੀਤਾ ਸੀ, ਉਹਨਾਂ ਕਿਲਿਆਂ ਦੇ ਉੱਤੇ ਉਹਨੇ ਆਪੋ ਆਪਣੇ ਬੰਦੇ ਭੇਜ ਦਿੱਤੇ, ਆਪੋ ਆਪਣੇ ਸਿਪਾਹੀ ਭੇਜ ਦਿੱਤੇ।
ਕਹਿ ਕਰਾਮਾਤ ਗਈ ਬੰਦਿਓਂ ਅਬੈ,
ਲੱਗੇ ਜੀ ਹੁਣ ਕਰਾਮਾਤ ਚਲੀ ਗਈ ਬੰਦੇ ਦੇ ਅੰਦਰ ਜਿਹੜੀ ਅਜ਼ਮਤ ਸੀ, ਬੰਦੇ ਦੇ ਕੋਲ ਜਿਹੜੀ ਕਰਾਮਾਤ ਸੀ, ਉਹ ਕਰਾਮਾਤ ਜਾਪਦਾ ਉਹਦੀ ਚਲੀ ਗਈ ਆ, ਹੁਣ ਉਹਦੇ ਚ ਕੋਈ ਕਰਾਮਾਤ ਕੋਈ ਅਜਬਤ ਨਹੀਂ ਰਹੀ।
ਉਹਦੀ ਕਰਾਮਾਤ ਬੰਦੀ ਖਾਨੇ ਤੋਂ ਪਰੇ ਕਬੈ,
ਜੇ ਬੰਦੇ ਬਹਾਦਰ ਦੇ ਵਿੱਚ ਕਰਾਮਾਤ ਹੁੰਦੀ, ਉਹਦੇ ਚ ਜੇ ਕੋਈ ਹੁਣ ਅਜਮਤ ਬਾਕੀ ਹੁੰਦੀ, ਤੇ ਉਹ ਬੰਦੀ ਖਾਨੇ ਚ ਬੰਦ ਕਿਉਂ ਰਹਿੰਦਾ? ਹੁਣ ਤੁਰਕਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਸਵਾਲ ਪੈਦਾ ਹੋ ਰਹੇ, ਆਪੋ ਵਿੱਚ ਗੱਲਾਂ ਕਰਦੇ ਨੇ, ਬੰਦੇ ਚ ਹੁਣ ਕਰਾਮਾਤ ਨਹੀਂ ਰਹੀ। ਜੇ ਉਹਦੇ ਵਿੱਚ ਕੋਈ ਕਰਾਮਾਤ, ਕੋਈ ਸ਼ਕਤੀ, ਕੋਈ ਅਜ਼ਮਤ ਹੁੰਦੀ, ਤੇ ਕੁੱਲੂ ਦੇ ਰਾਜੇ ਦੀ ਕੈਦ ਵਿੱਚ ਉਹ ਭਲਾ ਕਿਵੇਂ ਰਹਿੰਦਾ, ਕਿਵੇਂ ਪਿੰਜਰੇ ਚ ਬੰਦ ਰਹਿੰਦਾ?
ਸਭ ਸਿੰਘਨ ਪਰ ਫੌਜ ਜੋ ਆਏ,
ਵੇਲੇ ਬਹੁਤ ਸਾਰੀ ਫੌਜ ਬਹਾਦਰ ਸ਼ਾਹ ਦੀ ਭੇਜੀ ਹੋਈ ਇੱਧਰ ਖਾਲਸੇ ਤੇ ਹਮਲਾ ਕਰਨ ਵਾਸਤੇ ਆ ਪਹੁੰਚੀ, ਸਰਹੰਦ ਤੇ ਹਮਲਾ ਬੋਲ ਦਿੱਤਾ, ਸਡੋਰੇ ਦੇ ਇਲਾਕੇ ਦੇ ਉੱਤੇ ਹਮਲਾ ਬੋਲ ਦਿੱਤਾ।
ਮੁਲਕ ਛੱਡ ਸਿੰਘੇ ਪਰਾਏ,
ਸਿੰਘਾਂ ਦੀ ਤਾਕਤ ਘੱਟ ਸੀ ਕਿਉਂਕਿ ਇਲਾਕਾ ਜ਼ਿਆਦਾ ਸੀ, ਫੌਜ ਥੋੜੀ ਸੀ ਸਿੰਘਾਂ ਕੋਲ। ਇਲਾਕਾ ਵੇਖੋ ਕਿੰਨਾ ਵੱਡਾ ਇਲਾਕਾ ਹੋਵੇਗਾ, ਕਿ ਉਧਰ ਜਲੰਧਰ ਤੱਕ ਦਾ ਇਲਾਕਾ, ਸਾਰਾ ਆਨੰਦਪੁਰ ਸਾਹਿਬ ਦਾ ਇਲਾਕਾ, ਇੱਧਰ ਸਾਰਾ ਮਾਲਵੇ ਦਾ ਇਲਾਕਾ, ਦੁਆਬੇ ਦਾ ਇਲਾਕਾ, ਪੁਆਧ ਦਾ ਇਲਾਕਾ, ਸਡੋਰਾ ਤੱਕ, ਪਾਣੀਪਤ ਤੱਕ ਦਾ ਇਲਾਕਾ ਸੀ ਖਾਲਸੇ ਦੇ ਰਾਜ ਵਿੱਚ। ਹੁਣ ਇਲਾਕਾ ਬਹੁਤ ਜ਼ਿਆਦਾ ਸੀ ਪਰ ਬੰਦੇ ਥੋੜੇ ਸਨ, ਰਾਜ ਪ੍ਰਬੰਧ ਚਲਾਉਣ ਵਾਸਤੇ ਫੌਜ ਵੀ ਤਾਂ ਉਨੀ ਜ਼ਿਆਦਾ ਚਾਹੀਦੀ ਸੀ। ਜਦੋਂ ਬਹਾਦਰ ਸ਼ਾਹ ਨੇ ਵੇਖਿਆ ਕਿ ਬੰਦਾ ਉੱਧਰ ਪਹਾੜਾਂ ਵਿੱਚ ਰੁੱਝ ਗਿਆ, ਇਹਨੇ ਆਪਣੀ ਫੌਜ ਭੇਜ ਦਿੱਤੀ, और इधर सिंघां नूं भी मुकाबला करना औखा हो गया, गिणती थोड़ी सी सिंघां दी। आखिरकार सिंघां नूं इलाके छड़ के, एक किले छड़ के हरन भरन होना पिया।
तो बहुत परी सिंघन पर पीर
खालसे दे उत्ते सिंघां उत्ते फिर बड़ा भारी मुसीबत दा समा औखा समा आया।
सब बंदे ने करी तदबीर,
बाबा बंदा सिंह जी बहादुर ने भी अपनी तदबीर कीती, उन्होंने भी अपनी कोई जुगत लड़ाई।
ओहेरा तब राजे सुदसैन ने सुनियो कीनो कोप।
राजे सुदसैन ने जेड़ा मंडी दा राजा सी, उन्हें जदों सुनिया के कुल्लू दे राजे ने वधीकी कीती है, क्योंकि मंडी दा राजा बाबा बंदा सिंह जी बहादुर नूं अपना मुरशद मानदा सी, उन्हें आख्या भी वह तो केवल कुल्लू वेखण गए से, उन्हें चंगा नहीं किया भी उन्होंने कैद कर लिया। राजे सुदसैन ने जदों यह सुनिया तो सुन के बड़ा गुस्से विच आया।
मेरो गुर दर्शन चढ़ियो टैम किम कीनो लोप।
इन्हें सुनेहा भेजा कुल्लू दे राजे नूं, राजे मान सिंह नूं आख्या राजा मेरा मुरशद वह तो केवल कुल्लू का इलाका वेखण गया से, वह तो केवल दर्शन करने वास्ते, कोई तेरे ते हमला करके थोड़ी गए सन, तेरे ते चढ़ाई करके नहीं गए, वह तो कल्ला वेखण गए सी वो इलाका, ते तू उन्हां नूं किवें फड़ के नजर बंद कीता, उन्हां नूं कैद कीता है।
सिद्ध सैन तब उद्यम कियो,
राजे सिद्ध सैन ने अपने वल्लों हुण पूरा उद्यम कीता, फौजी ताकत कठी कीती, सिपाही कठे कीते,
करी मैम छुड़ावन लियो।
इन्हें मुहिम कीती के हुण कुल्लू ते हमला करके बाबा बंदा सिंह जी बहादुर नूं छुड़ा के लियावेगा। इन्हें पूरी तैयारी कर ली मुहिम करन वास्ते, हल्ला बोलन वास्ते कुल्लू दे उत्ते के हमला करके कुल्लू ते बाबा जी नूं गिरफ्तारी दे विच्चों कैद दे विच्चों छुड़ा के लियाउणा है।
सब बंदे ने मन विचारे,
बाबा बंदा सिंह जी ने मन च विचार कीती के जे मंडी दा राजा आके सानू छुड़ावेगा ते उहदे मन दे विच कोई पूरी भावना नहीं रहनी मेरे प्रति, उहने कहना मैं अपने गुरु नूं छुड़ा के लियाया, हालांकि गुरु अपने सिख नूं छुड़ाउंदा ना कि सिख गुरु नूं छुड़ाउंदा, वी उह मैनूं अपना गुरु मन्नदा है ते उह जे मैनूं आ के छुड़ावेगा।
इन्हें छुड़ाई पत ना हमारे,
मेरी इज्जत नहीं रहेगी, लोकां विच मेरा उह रुतबा जिहड़ा हुण तक बनिया होया है, लोकां विच जिहड़ा सत्कार मेरा हुण तक बरकरार ते बहाल है, उह सत्कार लोकां दी दृष्टि च नहीं रहेगा। लोग आखणगे बंदे च शक्ति खत्म हो गई है, बंदा कमजोर हो गया, उहदी ताकत क्षीण हो गई है, इसे करके राजे नूं जाके उहनूं छुड़ाना पिया, उह अपना आप नहीं छुड़ा सकिया।
हमरी सिद्धी फिर कब रहे,
फिर साडी प्रसिद्धि किथे रहेगी, साडी सिद्धि किथे रहेगी।
कत उस्तत हम गुर की कहे,
साडी उस्तत फिर किने करनी है, किन्हें साडा लोहा मनना, किन्हें साडी इन मननी है।
हम अब अपने पुरख छुटे,
बाबा बंदा सिंह जी ने सोचा कि मैं हुण अपने बल नाल छुटांगा, मैनू किसे राजे दी ताकत नाल छुटण दी लोड़ नहीं, जे मैं इत्थों छुटांगा तां अपने बल नाल छुटांगा।
फिर इनको निज हाथन कुटे,
फिर जिहड़े आ राजे ने जिन्हें इह वधीकी कीती है, फिर इन्हां नूं बाद विच सोधा लावांगे, इन्हां दी कीती इस वधीकी दा जिहड़ा हरजाना है वह इन्हां नूं बाद विच भुगतावांगे।
मत हमरी कुछ निंदा होए,
मता किते साडी निंदा होण लग पवे, आलोचना होण लग पवे, किते इह ना कोई कहण लग पवे कि बंदे दा बल चला गया, बंदे दी ताकत चली गई है।
बंदे की ना उद्यम तोए,
बाबा बंदा सिंह जी बहादुर ने फिर उस वक्त उद्यम कीता, फिर उस वक्त यह सारिया सोचा सोच के, यह सारिया विचारां नूं विचारदे होया अपनी दूरअंदेशी सोच दे नाले विचार कीती ते उद्यम कीता।
दो बंदे यो कुलियन कुलुअन कयो, चलियो बंदो तुम देखत रहो।
फिर बाबा बंदा सिंह जी ने कहा कुल्लू वालियां नूं, आख्या ओ भाई कुल्लू वालियो सुनो, आ चलिया बंदा तुहाडे वेखदिआं जे रोक सकदे हो तां रोक लो, आ चलिया बंदा, बाबा जी कहिंदे चलिओ बंदो तुम देखत रहे हो आ तुसी वेखदे रहो असी चले हां
उन देखत पिंजरा खूब उडोयो
कहंदे उना दे वेखदियां वेखदियां बाबा जी दे शरीर समेत जेड़ा ओ पिंजरा सी ओ आकाश विच हवा विच उड़न लग पिया
फिर कोठड़ी मद टिकायो
उना ने पहला कोठड़ी दे विच बाबा जी दा पिंजरा टिकाया होया सी
सब बंदे ने वीर बुलोए
बाबा जी दे अधीन वीर सन उना बीरा नू बुला लिया बाबा जी ने पिंजरा चुकन वास्ते
आए बंदे के पास खलोए
वीर हाजर हो गए बाबा जी दे पास ते बाबा जी कोल हाजर हो के बाबा जी दे चरणा विच नमस्कार कीती
बंदे कहो अब ले चलो मंडे
बाबा बंदा सिंह जी ने आख्या भाई साडा पिंजरा हुण मंडी ले चलो ਇਥੋਂ ਚੁੱਕੋ ਸਾਡਾ ਪਿੰਜਰਾ ਤੇ ਮੰਡੀ ਲੈ ਚੱਲੋ
ਚਲੋ ਦੁਆਬੇ ਜਗੀ ਜੈ ਚੰਡੇ
ਪਹਿਲਾਂ ਮੰਡੀ ਲੈ ਚੱਲੋ ਉਥੋਂ ਫਿਰ ਚੱਲੋ ਦੁਆਬੇ ਦੇ ਇਲਾਕੇ ਵਿੱਚ ਜਿੱਥੇ ਚੰਡੀ ਜਾਗੀ ਹੋਈ ਹੈ ਯਾਨੀ ਕਿ ਸਿੰਘਾਂ ਦੀ ਲੜਾਈ ਹੋ ਰਹੀ ਹੈ ਤੁਰਕਾਂ ਦੇ ਨਾਲ ਖਾਲਸੇ ਦੇ ਜੰਗ ਹੋ ਰਹੇ ਨੇ ਯੁੱਧ ਹੋ ਰਹੇ ਨੇ ਉੱਥੇ ਸਾਨੂੰ ਲੈ ਚੱਲੋ
ਸਿੰਘਨ ਕੀ ਕਰੀਏ ਸਾਏ
ਚੱਲ ਕੇ ਸਿੰਘਾਂ ਦੀ ਮਦਦ ਕਰੀਏ ਸਿੰਘਾਂ ਦੀ ਚੱਲ ਕੇ ਸਹਾਇਤਾ ਕਰੀਏ
ਹਰ ਤੁਰਕਨ ਕੋ ਦਈਏ ਗਲਾਏ
ਜਿਹੜੇ ਤੁਰਕ ਮਲੇਚ ਸਿੰਘਾਂ ਦੇ ਉੱਤੇ ਹਮਲਾ ਕਰਕੇ ਆਏ ਨੇ ਉਹਨਾਂ ਤੁਰਕਾਂ ਨੂੰ ਮਾਰ ਕੇ ਗਾਲ ਕੇ ਰੱਖ ਦਈਏ
ਦੋਹੇਰਾ ਬੰਦੇ ਆਖਿਓ ਵੀਰ ਉਨ ਪਿੰਜਰੇ ਲਿਓ ਉਠਾਏ
ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹਨਾਂ ਵੀਰਾਂ ਨੂੰ ਆਗਿਆ ਕੀਤੀ ਵੀਰਾਂ ਨੇ ਉਸੇ ਵੇਲੇ ਸੱਤ ਕਹਿ ਕੇ ਬਾਬਾ ਜੀ ਦਾ ਪਿੰਜਰਾ ਉੱਥੋਂ ਚੁੱਕ ਲਿਆ
ਲੈ ਸੋ ਉਤਾਰੋ ਹੱਦ ਮੰਡੀ ਸਿੱਧ ਸੈਨ ਕੀ ਜਾਏ
ਔਰ ਬਾਬਾ ਜੀ ਨੇ ਹੁਕਮ ਕੀਤਾ ਕਿ ਜਿੱਥੇ ਰਾਜੇ ਸਿੱਧ ਸੈਨ ਦਾ ਕਿਲਾ ਹੈ ਉਹਦੇ ਰਾਜ ਦੀ ਹੱਦ ਹੈ ਉਥੇ ਮੰਡੀ ਦੇ ਵਿੱਚ ਜਾ ਕੇ ਸਾਡਾ ਪਿੰਜਰਾ ਉਤਾਰ ਦਿਓ
ਜੋ ਪਈ ਤੋ ਵੀਰ ਨੇ ਸੋਈ ਕਰੇ
ਜਿਵੇਂ ਬਾਬਾ ਜੀ ਨੇ ਆਗਿਆ ਕੀਤੀ ਸੀ ਉਸੇ ਤਰ੍ਹਾਂ ਉਹਨਾਂ ਵੀਰਾਂ ਨੇ ਕੀਤਾ ਹੈ
ਉਡਿਓ ਪਿੰਜਰੋ ਤੁਸੀਂ ਕਰੇ
ਘੜੀ ਵਿੱਚ ਬਾਬਾ ਜੀ ਦਾ ਪਿੰਜਰਾ ਲੈ ਕੇ ਉੱਡ ਗਏ ਕੁੱਲੂ ਦੇ ਵਿੱਚੋਂ ਇਹ ਪਿੰਜਰਾ ਲੈ ਕੇ ਉੱਡ ਕੇ ਆ ਗਏ
ਰਾਜੇ ਕੋ ਮੁਖ ਹੋ ਗਏ ਫੋਕ
ਉਧਰ ਜਿਹੜਾ ਕੁੱਲੂ ਦਾ ਰਾਜਾ ਸੀ ਉਹਦਾ ਮੂੰਹ ਫੁੱਕ ਗਿਆ ਇੱਕਦਮ ਵੇਖ ਕੇ ਵੀ ਆਹ ਕੀ ਹੋ ਗਿਆ ਮੈਂ ਤਾਂ ਸੋਚਿਆ ਸੀ ਵੀ ਮੈਂ ਇਹਨੂੰ ਗ੍ਰਿਫਤਾਰ ਕਰ ਲਿਆ ਇਹ ਬੰਦਾ ਕਿੱਥੇ ਬੰਦੀ ਵਿੱਚ ਰਹਿੰਦਾ ਇਹ ਬੰਦਾ ਕਿੱਥੇ ਬੰਦੀ ਵਿੱਚ ਰਹਿੰਦਾ ਹੈ ਖਾਲਸਾ ਜੀ ਇਸ ਗੱਲ ਦਾ ਜ਼ਿਕਰ ਉਸ ਵੇਲੇ ਗੱਲ ਬੜੀ ਪ੍ਰਚਲਿਤ ਹੋਈ ਸੀ ਕਿ ਬਾਬਾ ਜੀ ਬੰਦੀ ਖਾਨੇ ਦੇ ਵਿੱਚੋਂ ਨਿਕਲ ਗਏ ਨੇ ਉੱਡ ਗਏ ਨੇ ਇਹ ਗੱਲ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਨੂੰ ਇੱਕ ਬੇਨਤੀ ਦੇ ਵਿੱਚ ਲਿਖ ਕੇ ਭੇਜੀ ਸੀ ਜਿਹੜੇ ਪੁਰਾਤਨ ਹੱਥ ਲਿਖਤ ਹੁਕਮਨਾਮਿਆਂ ਦੀ ਪੁਸਤਕ ਮਿਲਦੀ ਹੈ ਡਾਕਟਰ ਗੰਡਾ ਸਿੰਘ ਹੁਣਾਂ ਨੇ ਉਸ ਕਿਤਾਬ ਦਾ ਅਨੁਵਾਦ ਕੀਤਾ ਹੋਇਆ ਉਹਦੇ ਵਿੱਚ ਇਹ ਬਚਨ ਆਉਂਦਾ ਜਿੱਥੇ ਭਾਈ ਮਨੀ ਸਿੰਘ ਜੀ ਨੇ ਮਾਤਾ ਜੀ ਨੂੰ ਸੁਨੇਹਾ ਭੇਜਿਆ ਸੁਣਿਆ ਹੈ ਬੰਦਾ ਹਵਾਈ ਹੋ ਗਿਆ ਹੈ ਭਾਈ ਮਨੀ ਸਿੰਘ ਜੀ ਨੇ ਪੰਕਤੀ ਲਿਖੀ ਹੋਈ ਹੈ ਕਿ ਸੁਣਿਆ ਹੈ ਬੰਦਾ ਹਵਾਈ ਹੋ ਗਿਆ ਬੰਦਾ ਬੰਧਨ ਮੁਕਤ ਹੋਏ ਗਿਆ ਹੈ ਏਦਾਂ ਦੀ ਪੰਕਤੀ ਕਿ ਬੰਦਾ ਬੰਧਨ ਮੁਕਤ ਹੋਏ ਗਿਆ ਹੈ ਇਹ ਉਸੇ ਗੱਲ ਦਾ ਜ਼ਿਕਰ ਹੋ ਰਿਹਾ ਕਿ ਜਦੋਂ ਕੁੱਲੂ ਦੇ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਲਾ ਵਿਖਾਈ ਸੀ ਇਹ ਗੱਲ ਸਾਰੇ ਵਿੱਚ ਪ੍ਰਚਲਿਤ ਹੋਈ ਸੀ ਭਾਈ ਮਨੀ ਸਿੰਘ ਜੀ ਤੱਕ ਵੀ ਇਹ ਖਬਰ ਪਹੁੰਚੀ ਸੀ ਔਰ ਉਹਨਾਂ ਨੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਇਹ ਸੁਨੇਹਾ ਭੇਜਿਆ ਸੀ ਇਹ ਪੁਰਾਤਨ ਹੱਥ ਲਿਖਤਾਂ ਸਾਡੇ ਇਤਿਹਾਸ ਦੀਆਂ ਸਾਂਭੀਆਂ ਹੋਈਆਂ ਮਿਲਦੀਆਂ ਹਨ ਤੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਚਲੇ ਗਏ ਤੇ ਜਿਹੜਾ ਕੁੱਲੂ ਦਾ ਰਾਜਾ ਸੀ ਕਹਿੰਦੇ ਮਾਨੋ ਦੇ ਮੂੰਹ ਦੀ ਫੂਕ ਨਿਕਲ ਗਈ ਹੋਵੇ ਸੜ ਗਿਆ ਹੋਵੇ ਏਦਾਂ ਦੁਖੀ ਹੋਇਆ ਉਹਨੇ ਆਖਿਆ ਵੀ ਇਹ ਬੰਦਾ ਨਹੀਂ ਨਿਕਲ ਕੇ ਗਿਆ ਇਹ ਹੁਣ ਮੇਰਾ ਕਾਲ ਬਣ ਕੇ ਆਵੇਗਾ ਜੇ ਇੱਥੋਂ ਹੁਣ ਨਿਕਲ ਗਿਆ ਹੁਣ ਮੇਰੇ ਤੇ ਬੜੇ ਰੋਸ ਨਾਲ ਚੜ ਕੇ ਆਵੇਗਾ
ਪਿੰਜਰੋ ਚੜਿਓ ਸਮਾਨ ਸੁਕੋਕ
ਵੇਖਿਆ ਕਿ ਵੇਖਦਿਆਂ ਵੇਖਦਿਆਂ ਪਿੰਜਰਾ ਸਮਾਨ ਚ ਉੱਡ ਗਿਆ ਆਕਾਸ਼ ਵਿੱਚ ਉੱਡ ਗਿਆ ਤੇ ਵੇਖ ਕੇ ਦੰਗ ਰਹਿ ਗਏ ਜਿੰਨੇ ਕੁੱਲੂ ਵਾਲੇ ਸਨ
ਤਬ ਰਾਜਾ ਨੱਠ ਅੰਦਰ ਵੜਾ
ਰਾਜਾ ਨੱਠ ਕੇ ਅੰਦਰ ਵੜ ਗਿਆ
ਜਾਣੇ ਪਰਬਤ ਸਮਾਨੇ ਚੜਾ
ਉਹਨੇ ਜਾਣਿਆ ਮਾਨੋ ਵੀ ਜਿਵੇਂ ਕੋਈ ਪਰਬਤ ਹੀ ਅਸਮਾਨ ਤੇ ਉੱਡ ਗਿਆ ਹੋਵੇ ਪਰਬਤ ਹੀ ਕੋਈ ਅਸਮਾਨ ਤੇ ਚੜ ਗਿਆ ਹੋਵੇ ਤੇ ਕਿਤੇ ਸੋਚਣ ਲੱਗ ਪਿਆ ਕਿਤੇ ਮੇਰਾ ਨਾ ਕੋਈ ਨੁਕਸਾਨ ਹੋ ਜਾਵੇ ਡਰ ਦੇ ਨਾਲ ਜਿਹੜਾ ਰਾਜਾ ਮਾਨ ਸਿੰਘ ਕੁੱਲੂ ਦਾ ਰਾਜਾ ਸੀ ਅੰਦਰ ਵੜ ਗਿਆ।
ਕੋਠੜੀ ਕੀ ਇੱਟ ਇੱਟ ਉੱਡ ਗਏ, ਕਿਆ ਜਾਣੋ ਉਹ ਕਿਤ ਜਾ ਪਏ।
ਜਿਹੜੇ ਕੋਠੜੇ ਵਿੱਚ ਜਿਹੜੇ ਕੋਠੇ ਵਿੱਚ ਬਾਬਾ ਜੀ ਦਾ ਪਿੰਜਰਾ ਰੱਖਿਆ ਸੀ ਨਾ, ਉਹ ਕੋਠੇ ਦੀਆਂ ਕਹਿੰਦੇ ਕੈਂਕਰਾਂ ਤੱਕ ਉੱਡ ਗਈਆਂ। ਉਹਦੀ ਇੱਕ ਇੱਕ ਉੱਟ ਉੱਡ ਕੇ ਪਤਾ ਨੀ ਕਿੱਥੇ ਚਲੇ ਗਈ। ਏਦਾਂ ਜਾਪਦਾ ਜਿਵੇਂ ਉੱਥੇ ਕਦੇ ਕੋਠਾ ਬਣਿਆ ਹੀ ਨਹੀਂ ਸੀ, ਉੱਥੇ ਕਦੇ ਕੋਠਾ ਹੈ ਹੀ ਨਹੀਂ ਸੀ। ਇੱਕ ਇੱਕ ਇੱਟ ਉੱਡ ਕੇ ਪਤਾ ਨੀ ਕਿੱਥੇ ਚਲੀ ਗਈ, ਕਿੱਥੇ ਜਾ ਚੜੀ।
ਦੋਹੇਰਾ ਕੁੱਲੂ ਕੋਇਲਾ ਕਰੇਗਾ ਆਏ ਖਾਲਸਾ ਆਪ।
ਬਾਬਾ ਜੀ ਕਹਿ ਗਏ ਨੇ ਜਾਂਦਿਆਂ ਜਾਂਦਿਆਂ ਕਿ ਇਸ ਕੁੱਲੂ ਨੂੰ ਖਾਲਸਾ ਕੋਇਲਾ ਬਣਾ ਕੇ ਰੱਖ ਦੇਗਾ, ਇਹ ਕੁੱਲੂ ਨੂੰ ਖਾਲਸਾ ਕੋਇਲਾ ਬਣਾ ਕੇ ਰੱਖ ਦੇਵੇਗਾ, ਸਮਾਂ ਆਵੇਗਾ।
ਹੋਏ ਰਹੀਏ ਤੋ ਫਿਰ ਬਸੋਗੇ, ਯੋਂ ਦਿਓ ਬੰਦੇ ਜੀ ਸਰਾਪ।
ਬਾਬਾ ਬੰਦਾ ਸਿੰਘ ਜੀ ਨੇ ਸਰਾਪ ਦਿੱਤਾ, ਇਹ ਬਚਨ ਕੀਤਾ, ਆਖਿਆ ਇਹ ਕੁੱਲੂ ਦੁਬਾਰਾ ਮੁੜ ਵਸੇਗਾ ਰਈਅਤ ਬਣ ਕੇ, ਇਹ ਖਾਲਸੇ ਦੀ ਪਰਜਾ ਬਣ ਕੇ ਰਈਅਤ ਬਣ ਕੇ ਵਸੇਗਾ।
ਜਾ ਮੰਦੀ ਕੀ ਹੱਦ ਹੋਤੀ ਸਿੱਧ ਸੈਨ ਕੋ ਰਾਜ।
ਇਹ ਬਚਨ ਕਹਿ ਕੇ ਬਾਬਾ ਬੰਦਾ ਸਿੰਘ ਜੀ ਆ ਗਏ ਕਿੱਥੇ, ਜਿੱਥੇ ਮੰਡੀ ਰਿਆਸਤ ਦੀ ਹੱਦ ਸੀ, ਜਿੱਥੇ ਰਾਜੇ ਸਿੱਧ ਸੈਨ ਦਾ ਰਾਜ ਸੀ।
ਜਾ ਪਰਿਓ ਤੈ ਸੁਖ ਸੈ ਪਏ ਸਿੱਖਣ ਕੇ ਕਾਜ।
ਇੱਧਰ ਦੁਆਬੇ ਦੇ ਇਲਾਕੇ ਵਿੱਚ ਬਾਬਾ ਜੀ ਅਚਨਚੇਤ ਆ ਪ੍ਰਗਟ ਹੋਏ, ਸਿੰਘ ਲੜ ਰਹੇ ਸਨ ਤੇ ਸਿੰਘਾਂ ਦਾ ਇੱਕਦਮ ਹੌਸਲਾ ਹੋਰ ਬੁਲੰਦ ਹੋ ਗਿਆ ਕਿ ਬਾਬਾ ਬੰਦਾ ਸਿੰਘ ਜੀ ਆ ਗਏ ਨੇ। ਸਿੰਘ ਚੜ੍ਹਦੀ ਕਲਾ ਚ ਹੋ ਕੇ ਫਿਰ ਜੂਝਣ ਲੱਗੇ, ਲੜਨ ਲੱਗੇ। ਏਦਾਂ ਸਿੰਘਾਂ ਨੇ ਫਤਿਹ ਪ੍ਰਾਪਤ ਕਰ ਲਈ, ਤੁਰਕਾਂ ਨੂੰ ਭਾਜੜਾ ਪੈ ਗਈ। ਉਹਨਾਂ ਵੇਖਿਆ ਬੰਦਾ ਫਿਰ ਆ ਪਹੁੰਚਿਆ ਤੇ ਤੁਰਕ ਨੱਠ ਗਏ ਤੇ ਸਿੰਘਾਂ ਦਾ ਕਾਰਜ ਰਾਸ ਹੋ ਗਿਆ, ਸਿੱਧ ਹੋ ਗਿਆ।
ਸਿੱਧ ਸੈਨ ਸੁਣ ਤੁਰਤੈ ਆਇਓ।
ਉਧਰ ਰਾਜੇ ਸਿੱਧ ਸੈਨ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਜੀ ਆ ਗਏ ਨੇ, ਉਹ ਸੁਣ ਕੇ ਤੁਰਤ ਫੁਰਤ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ।
ਸੈਤ ਪਿੰਜਰੇ ਬੰਦਾ ਪਾਇਓ।
ਉਹਨੇ ਵੇਖਿਆ ਕਿ ਬਾਬਾ ਜੀ ਪਿੰਜਰੇ ਸਮੇਤ, ਜਦੋਂ ਬਾਬਾ ਜੀ ਆਏ ਸਨ ਪਿੰਜਰੇ ਸਮੇਤ, ਉਦੋਂ ਆਇਆ ਹਾਜ਼ਰ ਹੋਇਆ ਕਿ ਬਾਬਾ ਜੀ ਪਿੰਜਰੇ ਸਮੇਤ ਆਏ ਹੋਏ ਨੇ।
ਕੁਲਫ ਪਿੰਜਰੇ ਦੇ ਤੁੜਾਏ।
ਪਿੰਜਰੇ ਨੂੰ ਤਾਲਾ ਲੱਗਾ ਹੋਇਆ ਸੀ ਤੇ ਉਹਨੇ ਉਸੇ ਵਕਤ ਵੇਖਿਆ ਕਿ ਪਿੰਜਰੇ ਚ ਬਾਬਾ ਜੀ ਕੈਦ ਨੇ। ਉਹਨੇ ਤਾਲਾ ਤੁੜਵਾਇਆ ਪਿੰਜਰੇ ਦਾ।
ਫੂਲਨ ਕੀ ਬਰਖਾ ਬਰਖਾਏ।
ਬਾਬਾ ਜੀ ਨੂੰ ਉਸ ਪਿੰਜਰੇ ਵਿੱਚੋਂ ਬਾਹਰ ਕੱਢਿਆ ਤੇ ਬੜਾ ਸਤਿਕਾਰ ਕੀਤਾ ਇਹਨੇ ਬਾਬਾ ਬੰਦਾ ਸਿੰਘ ਜੀ ਦਾ। ਫੁੱਲਾਂ ਦੀ ਵਰਖਾ ਕੀਤੀ ਬਾਬਾ ਜੀ ਦੇ ਉੱਤੇ। ਜੀਓ ਆਇਆ ਕਿਹਾ ਕਿ ਬਾਬਾ ਜੀ ਤੁਸੀਂ ਨਵੇਂ ਨਰੋਏ, ਤੁਹਾਡਾ ਵਾਲ ਨੀ ਵਿੰਗਾ ਹੋਇਆ ਔਰ ਨਿਰਵਿਘਨਤਾ ਸਹਿਤ ਘਰ ਵਾਪਸ ਆ ਪਹੁੰਚੇ ਹੋ।
ਰਾਜੇ ਮਨ ਮੈਂ ਭਈ ਵਧਾਏ।
ਰਾਜੇ ਸੁਧ ਸੈਨ ਦੇ ਮਨ ਚ ਵਧਾਈ ਵੱਜੀ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਅਵਤਾਰ ਬੰਦਾ ਭਇਓ ਕਹਿ ਲੁਕਾਏ।
ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਈ ਸਧਾਰਨ ਵਿਅਕਤੀ ਨਹੀਂ ਹਨ, ਇਹ ਤਾਂ ਕੋਈ ਅਵਤਾਰੀ ਪੁਰਖ ਨੇ, ਇਹ ਕੋਈ ਅਵਤਾਰੀ ਪੁਰਸ਼ ਨੇ। ਖਾਲਸਾ ਜੀ ਆਮ ਕਰਕੇ ਜਿਹੜੇ ਸੂਰਮੇ ਬਹਾਦਰ ਲੋਕ ਹੁੰਦੇ ਨੇ ਉਹਨਾਂ ਦੇ ਨਾਵਾਂ ਨਾਲ ਦੁਨੀਆਂ ਦੇ ਵਿੱਚ ਆਪਣੇ ਆਪ ਹੀ ਉਸਤਤ ਵਾਲੇ ਬੋਲ ਲੱਗ ਜਾਂਦੇ ਹਨ। ਜਦੋਂ ਉਹਨਾਂ ਦੀ ਬਹਾਦਰੀ ਸੰਸਾਰ ਵਿੱਚ ਸਿਰੇ ਚੜ੍ਹ ਕੇ ਬੋਲਦੀ ਹੈ ਤੇ ਅਨੇਕਾਂ ਗੱਲਾਂ ਲੋਕਾਂ ਦੇ ਵਿੱਚ ਉਦਾਂ ਹੀ ਲੋਕ ਕਰੀਤੀਆਂ ਨਾਲ ਪ੍ਰਚਲਿਤ ਹੋ ਜਾਂਦੀਆਂ ਨੇ। ਕਹਿਣ ਲੱਗ ਪਏ ਕਈ ਲੋਕ, ਕਹਿੰਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਤਾਂ ਲੱਗਦਾ ਕੋਈ ਅਵਤਾਰ ਹਨ, ਇਹ ਤਾਂ ਕੋਈ ਅਵਤਾਰੀ ਪੁਰਸ਼ ਹਨ।
ਬੰਦੇ ਕੋ ਤੈ ਡੇਰਾ ਕੀਓ।
ਅੱਜ ਵੀ ਖਾਲਸਾ ਜੀ ਕੋਈ ਵਿਦਵਾਨ ਬੰਦਾ ਦਿਸ ਜਾਏ, ਕੋਈ ਗੁਣੀ ਆਦਮੀ ਨਜ਼ਰ ਆ ਜਾਏ ਜਿਹਦੇ ਚ ਬਹੁਤ ਜ਼ਿਆਦਾ ਗੁਣ ਹੋਣ ਤੇ ਅਸੀਂ ਵੀ ਕਹਿ ਦਿੰਦੇ ਲੱਗਦਾ ਵੀ ਇਹ ਬੰਦਾ ਨਹੀਂ ਤਾਂ ਕੋਈ ਅਵਤਾਰ ਹੀ ਹੈ, ਵੀ ਇੰਨੇ ਗੁਣ। ਏਦਾਂ ਉਸ ਸਮੇਂ ਵੀ ਬਾਬਾ ਬੰਦਾ ਸਿੰਘ ਜੀ ਦੀ ਜਦੋਂ ਬਹਾਦਰੀ ਦੇ ਚਰਚੇ ਹੋਏ, ਉਹਨਾਂ ਦੀ ਸੂਰਮਤਾਈ ਦੇ ਚਰਚੇ ਹੋਏ ਤੇ ਲੋਕਾਂ ਆਖਿਆ ਇਹ ਤਾਂ ਕੋਈ ਅਵਤਾਰ ਹੀ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਏਦਾਂ ਮੰਡੀ ਵਿੱਚ ਆ ਕੇ ਫਿਰ ਡੇਰਾ ਕੀਤਾ।
ਚੜ੍ਹੈ ਚੜ੍ਹਾਵੈ ਸੁਖ ਨਾ ਲਿਓ।
ਬਹੁਤ ਸਾਰੇ ਲੋਕ ਆਉਂਦੇ ਨੇ ਉਪਮਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸੁਜਾਸ ਇਲਾਕੇ ਚ ਪਹਾੜਾਂ ਵਿੱਚ ਪ੍ਰਗਟ ਹੋਇਆ। ਬੜੇ ਪਹਾੜੀਏ ਲੋਕ ਪਿੰਡਾਂ ਚ ਇਕੱਠੇ ਹੋ ਕੇ ਆਉਂਦੇ ਨੇ, ਆ ਕੇ ਸੁਖਣਾ ਸੁਖਦੇ ਨੇ, ਚੜਾਵਾ ਚੜਾਉਂਦੇ ਨੇ।
ਗੁਰੂ ਤਬ ਬੰਦਾ ਕਾਇਓ।
ਇਸ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲੋਕ ਗੁਰੂ ਗੁਰੂ ਕਹਿ ਕੇ ਬੁਲਾਉਣ ਲੱਗ ਪਏ ਕਿ ਇਹ ਸਾਡਾ ਗੁਰੂ ਹੈ। ਤੇ ਬਾਬਾ ਜੀ ਨੇ ਵੀ ਕਿਸੇ ਨੂੰ ਰੋਕਿਆ ਨੀ ਵੀ ਸਾਨੂੰ ਗੁਰੂ ਨਾ ਆਖੋ। ਕਹਿੰਦੇ ਇਹਨਾਂ ਨੇ ਵੀ ਆਪਣੇ ਆਪ ਨੂੰ ਗੁਰੂ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ।
ਗੁਰੂ ਕੋਟ ਮਦ ਪਰਬਤ ਬਣਾਇਓ।
ਗੁਰੂ ਕਾ ਕੋਟ ਬਣਾ ਲਿਆ, ਪਰਬਤਾਂ ਵਿੱਚ ਇੱਕ ਵੱਡਾ ਕਿਲਾ ਬਣਾ ਲਿਆ ਬਾਬਾ ਬੰਦਾ ਸਿੰਘ ਜੀ ਨੇ।
ਔਰ ਸਿਧਨ ਕੀ ਪੂਜਾ ਮਿਟੇ।
ਇਲਾਕੇ ਵਿੱਚ ਪਹਾੜਾਂ ਵਿੱਚ ਬੜੇ ਬੜੇ ਸਿੱਧ ਸਨ, ਬਾਕੀ ਜਿੰਨੇ ਵੀ ਸਿੱਧ ਸਨ ਉਹਨਾਂ ਸਿੱਧਾਂ ਦੀ ਜਿਹੜੀ ਪੂਜਾ ਸੀ ਉਹ ਮਿਟ ਗਈ, ਉਹਨਾਂ ਸਿੱਧਾਂ ਦੀ ਪੂਜਾ ਖਤਮ ਹੋ ਗਈ।
ਸਭ ਲੁਕਾਈ ਟਿਕ ਬੰਦੇ ਜੁਟੇ।
ਜਿੰਨੀ ਲੁਕਾਈ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਚਰਨਾਂ ਚ ਆ ਜੁੜੇ। ਉਸ ਇਲਾਕੇ ਦੇ ਜਿੰਨੇ ਪਹਾੜੀਏ ਸਨ ਜਿਹੜੇ ਪਹਿਲਾਂ ਹੋਰ ਸਿੱਧਾਂ ਨੂੰ ਮੰਨਦੇ ਸੀ, ਉਹ ਕਹਿੰਦੇ ਸਭ ਤੋਂ ਵੱਡਾ ਸਿੱਧ ਪੁਰਸ਼ ਤਾਂ ਬੰਦਾ ਹੈ। ਏਦਾਂ ਉਹ ਸਾਰੇ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਨੂੰ ਆ ਮਿਲੇ ਨੇ, ਉਹਨਾਂ ਨੂੰ ਆ ਕੇ ਜੁੜੇ ਹਨ।
ਕਿਤੇ ਬੰਦਾ ਤੁਰੇ ਇਕੱਲ ਜਾਵੇ।
ਕਿਤੇ ਤਾਂ ਬੰਦਾ ਆਪਣੇ ਆਪ ਇਕੱਲਾ ਹੀ ਤੁਰ ਕੇ ਚਲਿਆ ਜਾਂਦਾ ਹੈ।
ਜੈ ਹੁਆ ਤੈ ਫੌਜ ਬਣਾਵੇ।
ਜਿੱਥੇ ਜਾਂਦਾ ਇਕੱਲਾ ਉੱਥੇ ਫੌਜ ਤਿਆਰ ਕਰ ਲੈਂਦਾ। ਇਹੋ ਜੀ ਜੁਗਤੀ ਆ ਬਾਬਾ ਬੰਦਾ ਸਿੰਘ ਜੀ ਦੇ ਕੋਲ ਕਿ ਜਿੱਥੇ ਜਾਂਦੇ ਨੇ ਇਕੱਲੇ ਜਾਂਦੇ ਨੇ ਉੱਥੇ ਫੌਜ ਤਿਆਰ ਕਰ ਲੈਂਦੇ ਨੇ ਆਪਣੇ, ਉੱਥੇ ਹੋਰ ਫੌਜਾਂ ਭਰਤੀ ਹੋ ਜਾਂਦੀਆਂ, ਸਿਪਾਹੀ ਭਰਤੀ ਹੋ ਜਾਂਦੇ ਨੇ।
ਕਦ ਮੋਹਰ ਤੁਰਤ ਖੀਸੀ ਆਉਂਦੇ ਵੈ, ਕੋਨੇ ਜਾਣਾ ਘਾ ਤੇ ਲੇਵੈ।
ਜਿਹੜਾ ਵੀ ਕੋਈ ਆਉਂਦਾ ਹੈ, ਕੋਈ ਸਿਪਾਹੀ ਹੋ ਕੇ ਭਰਤੀ ਹੁੰਦਾ ਬਾਬਾ ਜੀ ਦੇ ਕੋਲ, ਤੇ ਬਾਬਾ ਜੀ ਆਪਣੇ ਖੀਸੇ ਵਿੱਚੋਂ ਜੇਬ ਚੋਂ ਹੱਥ ਪਾਉਂਦੇ ਤੇ ਮੋਹਰ ਕੱਢ ਕੇ ਉਹਦੀ ਹੱਥ ਚ ਤਲੀ ਤੇ ਰੱਖ ਦਿੰਦੇ। ਇਹ ਨਹੀਂ ਪਤਾ ਲੱਗਦਾ ਕਿ ਬਾਬਾ ਜੀ ਦੇ ਖੀਸੇ ਵਿੱਚੋਂ ਮੋਹਰਾਂ ਪੈਦਾ ਕਿਵੇਂ ਹੁੰਦੀਆਂ ਨੇ, ਆਉਂਦੀਆਂ ਕਿੱਥੋਂ ਨੇ। ਕਦੇ ਜੇਬ ਚ ਮੋਹਰਾਂ ਪਾਉਂਦਿਆਂ ਨਹੀਂ ਵੇਖਿਆ, ਕੱਢਦਿਆਂ ਜ਼ਰੂਰ ਵੇਖਿਆ। ਜਿਹੜਾ ਕੋਈ ਆਉਂਦਾ ਉਹਨੂੰ ਸੋਨੇ ਦੀ ਮੋਹਰ ਕੱਢ ਕੇ ਦੇ ਦਿੰਦੇ ਹਨ।
ਦੋਹੇਰਾ ਕਿਤੇ ਬਹਿ ਉਹ ਕਿਤ ਲੁਕੈ, ਕਿਤੇ ਦੇਸ਼ ਉੱਡ ਜਾਏ।
ਕਿਤੇ ਜਿੱਥੇ ਮੌਜ ਹੁੰਦੀ ਆ ਉੱਥੇ ਬਹਿ ਜਾਂਦੇ ਨੇ, ਜਿੱਥੇ ਵੇਖਦੇ ਨੇ ਉੱਥੋਂ ਅਲੋਪ ਹੋ ਜਾਂਦੇ ਨੇ, ਜਿਸ ਚਾਹੇ ਮਰਜ਼ੀ ਇਲਾਕੇ ਵਿੱਚ ਦੇਸ਼ ਵਿੱਚ ਉੱਡ ਕੇ ਜਾ ਪਹੁੰਚਦੇ ਹਨ।
ਜੈ ਚਾਹੇ ਪ੍ਰਗਟੈ ਤਾ ਰਹਿ ਕੁੰਡੇ ਜੰਦੇ ਅੜਵਾਏ।
ਜਿੱਥੇ ਚਾਹੇ ਜਾ ਕੇ ਪ੍ਰਗਟ ਹੋ ਜਾਂਦੇ ਨੇ, ਕੁੰਡੇ ਦਰਵਾਜ਼ੇ ਬੰਦ ਰਹਿ ਜਾਂਦੇ ਨੇ, ਜੰਦਰੇ ਲੱਗੇ ਹੁੰਦੇ ਨੇ, ਉਥੋਂ ਕਹਿੰਦੇ ਨਿਕਲ ਕੇ ਪਤਾ ਨੀ ਕਿਵੇਂ ਚਲੇ ਜਾਂਦੇ ਹਨ।
ਬੰਦੇ ਨੀਹਲ ਆਏ ਕੈ ਮੁੜ ਚੜੇ ਸਾਰ ਸਭ ਕਾਮ।
ਹੁਣ ਇੱਧਰ ਪਹਿਲਾਂ ਬੰਦਾ ਨੀਹਲ ਕਹਿੰਦੇ ਨੇ ਥੱਲੇ ਉਤਰਾਈ ਦਾ ਇਲਾਕਾ, ਜਿਹੜਾ ਨੀਵਾ ਦੇਸ਼ ਸੀ ਪਹਾੜਾਂ ਦੀ ਜਿਹੜੀ ਤਰਾਈ ਸੀ ਉਹ ਸਾਰਾ ਇਲਾਕਾ ਸਿੱਧ ਕੀਤਾ।
ਮੁੜ ਚੜੇ ਸਾਰ ਸਭ ਕਾਮ,
ਸਾਰੇ ਕੰਮ ਸਾਰ ਕੇ ਬਾਬਾ ਜੀ ਫਿਰ ਪਹਾੜਾਂ ਨੂੰ ਜਾ ਚੜੇ।
ਪਰਬਤ ਪਿਆਰੋ ਉਸ ਲਗੈ ਇੱਕ ਸਿੱਧ ਪੁਰਸ਼ਨ ਕੇ ਧਾਮ।
ਬਾਬਾ ਜੀ ਨੂੰ ਪਹਾੜਾਂ ਦਾ ਇਲਾਕਾ ਬੜਾ ਪਿਆਰਾ ਲੱਗਦਾ ਹੈ, ਉੱਥੇ ਬੜੇ ਬੜੇ ਸਿੱਧ ਪੁਰਸ਼ਾਂ ਦੇ ਧਾਮ ਜੋ ਹਨ, ਇਸ ਕਰਕੇ ਬਾਬਾ ਜੀ ਨੂੰ ਪਹਾੜੀ ਇਲਾਕਾ ਬੜਾ ਪਸੰਦ ਹੈ। ਥੱਲੇ ਆਉਂਦੇ ਨੇ ਕੰਮ ਸਿੱਧ ਕਰਕੇ ਮੁੜ ਫਿਰ ਪਹਾੜਾਂ ਨੂੰ ਜਾ ਚੜਦੇ ਹਨ।
ਜੋ ਪਈ ਤਾਂ ਬੰਦਾ ਮੁੜ ਚੜਿਓ ਪਾੜੇ,
ਤਾਂ ਬਾਬਾ ਜੀ ਮੁੜ ਫਿਰ ਪਹਾੜਾਂ ਤੇ ਜਾ ਚੜੇ ਹਨ।
ਉੱਤਰ ਕੌਣ ਉਸ ਲਗੀ ਪਿਆਰੇ,
ਪਹਾੜਾਂ ਦਾ ਜਿਹੜਾ ਉੱਤਰੀ ਕੌਣ ਦਾ ਇਲਾਕਾ ਹੈ ਉਹ ਬਾਬਾ ਜੀ ਨੂੰ ਜ਼ਿਆਦਾ ਪਿਆਰਾ ਲੱਗਾ ਹੈ।
ਡੇਰਾ ਕੀਨਸ ਤੇ ਸੀ ਜਾਏ,
ਉਸੇ ਜਗ੍ਹਾ ਤੇ ਜਾ ਕੇ ਡੇਰਾ ਕੀਤਾ ਹੈ।
ਬੈਠ ਤਾਂ ਮਨ ਖੁਸ਼ੀ ਜੋ ਆਏ,
ਬਹਿ ਕੇ ਮਨ ਦੇ ਵਿੱਚ ਜੋ ਖੁਸ਼ੀ ਆਈ ਉਹ ਖੁਸ਼ੀ ਮਨਾਈ ਹੈ।
ਦੋਹੇਰਾ ਤਬ ਬੰਦੇ ਦਿਲ ਇਉਂ ਆਏ ਅਬ ਚੰਬੇ ਕਰੀਐ ਸੈਲ।
ਤੇ ਪਹਾੜਾਂ ਦੇ ਇਲਾਕੇ ਚ ਬੈਠੇ ਸਨ, ਇੱਕ ਦਿਨ ਬਾਬਾ ਜੀ ਦੇ ਰਿਹਦੇ ਚ ਫੁਰਨਾ ਆਇਆ, ਜਿਵੇਂ ਕੁੱਲੂ ਵੇਖਣ ਦਾ ਫੁਰਨਾ ਹੋਇਆ ਸੀ। ਏਦਾਂ ਚੰਬੇ ਦਾ ਇਲਾਕਾ ਬੜਾ ਸੋਹਣਾ ਹੈ, ਚੰਬਾ ਵੀ ਰਿਆਸਤ ਹੈ ਪਹਾੜਾਂ ਦੀ ਇਲਾਕੇ ਦੀ। ਮਨ ਚ ਫੁਰਨਾ ਆਇਆ ਵੀ ਚੰਬਾ ਵੇਖਣਾ ਚਾਹੀਦਾ, ਚੰਬੇ ਦੇ ਇਲਾਕੇ ਦੀ ਸੈਲ ਕਰਨੀ ਚਾਹੀਦੀ ਹੈ।
ਤਬ ਤਿਸ ਰਾਜੇ ਕੋ ਲਿਖਿਓ ਅਬ ਚਈਐ ਹਮ ਤੁਮ ਮੇਲ।
ਬਾਬਾ ਜੀ ਨੇ ਚੰਬੇ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਚਿੱਠੀ ਭੇਜੀ ਲਿਖ ਕੇ, ਆਖਿਆ ਰਾਜਾ ਚੰਬਾ ਅਸੀਂ ਤੇਰੇ ਨਾਲ ਮਿਲਣਾ ਚਾਹੁੰਦੇ ਹੁਣ ਤੇਰਾ ਤੇ ਸਾਡਾ ਮਿਲਣ ਦਾ ਸਮਾਂ ਹੈ
ਭਈ ਤਬ ਰਾਜੇ ਨੇ ਸਦਿਓ ਵਜ਼ੀਰ
ਜਦੋਂ ਬਾਬਾ ਜੀ ਨੇ ਚਿੱਠੀ ਭੇਜੀ ਕਿ ਅਸੀਂ ਚੰਬੇ ਆ ਕੇ ਤੈਨੂੰ ਮਿਲਣਾ ਚਾਹੁੰਦੇ ਹਾਂ ਤੇ ਰਾਜੇ ਨੂੰ ਫਿਕਰ ਪੈ ਗਿਆ ਉਹਨੇ ਆਪਣੇ ਵਜ਼ੀਰ ਸੱਦੇ ਆਪਣੇ ਜਿਹੜੇ ਸਿਆਣੇ ਸਿਆਣੇ ਵਕੀਲ ਸਨ ਸਲਾਹਕਾਰ ਸਨ ਉਹ ਬੁਲਾਏ
ਬੰਦੇ ਮਿਲਿਆ ਕਿਤ ਤਤਬੀਰ
ਆਪਣੇ ਵਜ਼ੀਰਾਂ ਨੂੰ ਸੱਦ ਕੇ ਕਹਿਣ ਲੱਗਾ ਵੀ ਬੰਦਾ ਸਿੰਘ ਬਹਾਦਰ ਨੇ ਚਿੱਠੀ ਭੇਜੀ ਆ ਵੀ ਮੈਂ ਤੈਨੂੰ ਮਿਲਣਾ ਚਾਹੁੰਦਾ ਇਹ ਦੱਸੋ ਵੀ ਆਪਾਂ ਉਹਨੂੰ ਕਿਵੇਂ ਮਿਲੀਏ ਬੰਦਾ ਸਿੰਘ ਬਹਾਦਰ ਜਿੱਧਰ ਜਾਂਦਾ ਉਹ ਇਲਾਕਾ ਖੋਹ ਕੇ ਆਪਣੇ ਕਬਜ਼ੇ 'ਚ ਕਰ ਲੈਂਦਾ ਵੀ ਇੱਥੇ ਆਇਆ ਇੱਥੇ ਆ ਕੇ ਖਬਰੇ ਕੀ ਕਰੇਗਾ ਇਸ ਕਰਕੇ ਦੱਸੋ ਕਿ ਹੁਣ ਆਪਾਂ ਬੰਦੇ ਨਾਲ ਕਿਵੇਂ ਮੇਲ ਕਰੀਏ
ਵਜ਼ੀਰ ਕਹੀ ਮੈਂ ਦੇਖੋ ਜਾਏ
ਵਜ਼ੀਰ ਬੋਲਿਆ ਕਹਿਣ ਲੱਗਾ ਰਾਜਾ ਫਿਕਰ ਨਾ ਕਰੋ ਮੈਂ ਜਾਵਾਂਗਾ ਪਹਿਲਾਂ ਬੰਦੇ ਨੂੰ ਮਿਲਾਂਗਾ ਤੇ ਬੰਦੇ ਨੂੰ ਮਿਲ ਕੇ ਪਹਿਲਾਂ ਉੱਥੇ ਟੋਹ ਕੇ ਵੇਖਾਂਗਾ ਕਿ ਬੰਦੇ ਦੇ ਦਿਲ ਦੇ ਵਿੱਚ ਕੀ ਹੈ
ਤਾਂ ਕਿ ਦਿਲ ਮੈਂ ਹੈ ਕਿਆ ਆਏ
ਉਹਦੇ ਦਿਲ ਵਿੱਚ ਕੀ ਆਈ ਹੈ ਉਹਦੇ ਮਨ ਵਿੱਚ ਕੀ ਆਈ ਹੈ ਮੈਂ ਉੱਥੇ ਜਾ ਕੇ ਕਿਉਂਕਿ ਚਿੱਠੀ ਲਿਖ ਕੇ ਭੇਜੀ ਹੈ ਇਹਦੇ ਨਾਲ ਤਾਂ ਗੱਲ ਨਹੀਂ ਨਾ ਸਮਝ ਆਉਣੀ ਜਦੋਂ ਤੱਕ ਮਿਲਦੇ ਨਹੀਂ ਮਿਲੇ ਬੋਲੇ ਬਿਨਾਂ ਪਤਾ ਨਹੀਂ ਲੱਗਦਾ ਕਿ ਕਿਸ ਦੇ ਦਿਲ ਦੇ ਦਿਮਾਗ ਵਿੱਚ ਕੀ ਹੈ ਇਸ ਕਰਕੇ ਉਹਨੂੰ ਜਾ ਕੇ ਮਿਲਾਂਗਾ ਗੱਲਬਾਤ ਕਰਾਂਗਾ ਉਹਦੀਆਂ ਕੁਝ ਗੱਲਾਂ ਸੁਣਾਂਗਾ ਤੇ ਪਤਾ ਲੱਗੇਗਾ ਕਿ ਉਹਦੇ ਦਿਲ ਵਿੱਚ ਕੀ ਹੈ
ਪੈਰ ਭਾਲ ਕੇ ਹੈ ਮਿੱਤਰਾਏ
ਦੇਖਾਂਗਾ ਕਿ ਉਹਦੇ ਮਨ ਦੇ ਵਿੱਚ ਸਾਡੇ ਪ੍ਰਤੀ ਵੈਰ ਹੈ ਜਾਂ ਸਾਡੇ ਪ੍ਰਤੀ ਮਿੱਤਰਤਾ ਹੀ ਹੈ ਇਹ ਤਾਂ ਮਿਲ ਕੇ ਹੀ ਪਤਾ ਲੱਗੇਗਾ
ਹਟੇ ਕਿਵੇਂ ਤੋਂ ਦਿਓ ਹਟਾਏ
ਇਹ ਕਿਸੇ ਤਰੀਕੇ ਹਟ ਗਿਆ ਤੇ ਮੈਂ ਯਤਨ ਕਰਾਂਗਾ ਵੀ ਉਹ ਨਾ ਹੀ ਆਵੇ ਇਸ ਇਲਾਕੇ 'ਚ ਜੇ ਮੋੜਿਆ ਜਾ ਸਕਿਆ ਉਹਨੂੰ ਹਟਾਇਆ ਜਾ ਸਕਿਆ ਕਿਸੇ ਤਰੀਕੇ ਤਾਂ ਮੈਂ ਉਹਨੂੰ ਹਟਾਉਣ ਦਾ ਯਤਨ ਕਰਾਂਗਾ ਵੀ ਉਹ ਇੱਧਰ ਨਾ ਹੀ ਆਵੇ
ਨੈ ਚਈਅਤ ਉਸ ਚੰਬਾ ਦਿਖਾਇਓ ਹੈ ਬੰਦਾ ਵੈ ਬੁਰੀ ਬਲਾਇਓ
ਕਹਿੰਦੇ ਉਹਨੂੰ ਚੰਬਾ ਨਹੀਂ ਵਿਖਾਉਣਾ ਚਾਹੀਦਾ ਚੰਬਾ ਬੜਾ ਸੋਹਣਾ ਨਗਰ ਹੈ ਬੜੀ ਸੋਹਣੀ ਰਿਆਸਤ ਹੈ ਇਹ ਨਹੀਂ ਉਹਨੂੰ ਵਿਖਾਉਣੀ ਚਾਹੀਦੀ ਕਿਉਂਕਿ ਬੰਦਾ ਬੜੀ ਬੁਰੀ ਬਲਾ ਹੈ ਖਬਰੇ ਉਹਦੇ ਮਨ ਚ ਕੀ ਆ ਜਾਏ ਜੇ ਚੰਬਾ ਵੇਖ ਕੇ ਆਖੇ ਲਿਆਓ ਜੀ ਚਲੋ ਰਾਜਾ ਜੀ ਇੱਥੋਂ ਅੱਜ ਤੋਂ ਬਾਅਦ ਇਹ ਚੰਬਾ ਸਾਡਾ ਤੇ ਆਪਾਂ ਕੀ ਕਰ ਲੈਣਾ ਉਹਦਾ ਆਪਾਂ ਉਹਦਾ ਕੀ ਵਿਗਾੜ ਲੈਣਾ ਇਸ ਕਰਕੇ ਯਤਨ ਇਹੀ ਕਰਾਂਗੇ ਵੀ ਉਹ ਚੰਬੇ ਨਾ ਹੀ ਆਵੇ ਤੇ ਚੰਗਾ ਹੈ
ਅੱਛਾ ਕਹੋ ਤੁਮ ਜਾਓ ਵਜ਼ੀਰ
ਚੰਬੇ ਦਾ ਰਾਜਾ ਬੋਲਿਆ ਕਹਿੰਦਾ ਜੀ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕਹੀ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਵਜ਼ੀਰ ਸਾਹਿਬ ਜਾਓ ਤੁਸੀਂ ਜਾ ਕੇ ਬੰਦੇ ਨੂੰ ਮਿਲੋ
ਟੁੱਟਤ ਜੁੱਟਤ ਕਰੀਓ ਤੀਰ
ਉੱਥੇ ਚੱਲ ਕੇ ਉਹਨਾਂ ਦੇ ਨਾਲ ਮੇਲ ਮਿਲਾਪ ਕਰੋ ਵੇਖੋ ਜੇ ਟੁੱਟਦੀ ਹੈ ਕਿ ਜੁੜਦੀ ਹੈ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਧੀਰਜ ਨਾਲ ਠਰਮੇ ਨਾਲ ਜਾ ਕੇ ਗੱਲ ਕਰੋ
ਮੈਂ ਕਰਮਾਤੀ ਹੈ ਭਰਪੂਰ
ਉਹ ਸੁਣਿਆ ਬੜਾ ਕਰਾਮਾਤੀ ਹੈ ਕਰਾਮਾਤਾਂ ਨਾਲ ਤਾਂ ਭਰਿਆ ਪਿਆ ਭਰਪੂਰ ਦਾ ਮਤਲਬ ਹੁੰਦਾ ਭਰੇ ਹੋਏ ਨੂੰ ਕਹਿੰਦੇ ਸੁਣਿਆ ਵੀ ਉਹ ਤਾਂ ਕਰਾਮਾਤਾਂ ਨਾਲ ਭਰਿਆ ਪਿਆ ਲਬਾ ਲਬ ਅਜਮਤਾਂ ਸ਼ਕਤੀਆਂ ਦੀ ਤਾਂ ਗਿਣਤੀ ਕੋਈ ਨੀ ਉਹਦੇ ਕੋਲ ਕਿੰਨੀਆਂ ਕਹਾਣ
ਦਿਓ ਦਰਬੋ ਰੱਖੀਓ ਦੋਰ
ਪੈਸਾ ਲੈ ਜਾ ਰੁਪਈਏ ਲੈ ਜਾ ਜਿੰਨੇ ਚਾਹੀਦੇ ਨੇ ਇਹ ਰੁਪਈਏ ਪੈਸੇ ਉਹਨੂੰ ਦੇ ਕੇ ਦੂਰ ਹੀ ਰੱਖ ਆਖੋ ਮਹਾਰਾਜ ਤੁਸੀਂ ਦੂਰ ਹੀ ਰਹੋ ਜਿੰਨੇ ਰੁਪਈਏ ਪੈਸੇ ਤੁਹਾਨੂੰ ਚਾਹੀਦੇ ਨੇ ਤੁਹਾਡੇ ਕੋਲ ਹਾਜ਼ਰ ਕਰ ਦਿੰਦੇ ਰੱਖੋ ਆਪਣੇ ਕੋਲ ਪਰ ਤੁਸੀਂ ਚੰਬੇ ਵੱਲ ਨਿਗਾਹ ਨਾ ਕਰੋ ਉਧਰ ਨਾ ਜਾਓ ਦੂਰੋਂ ਹੀ ਉੱਥੇ ਦ੍ਰਿਸ਼ਟੀ ਰੱਖੋ ਕੋਲ ਨਾ ਆਓ ਕਹਿੰਦੇ ਜਿੰਨੇ ਪੈਸੇ ਰੁਪਈਏ ਚਾਹੀਦੇ ਨੇ ਉਹ ਜਾ ਕੇ ਉਹਨੂੰ ਦੇ ਕੇ ਉਹਨੂੰ ਦੂਰ ਹੀ ਰੱਖੋ
ਉਹ ਵਜ਼ੀਰ ਤੇ ਪਹੁੰਚੇ ਜਾਏ
ਇਹ ਸੁਣ ਕੇ ਉਹ ਵਜ਼ੀਰ ਨੇ ਕੁਝ ਰੁਪਈਏ ਲਏ ਕੁਝ ਮੋਹਰਾਂ ਲਈਆਂ ਕੁਝ ਅਨਕ ਪ੍ਰਕਾਰ ਦੇ ਤੋਹਫੇ ਲਏ ਉਹ ਵਸਤੂਆਂ ਲੈ ਕੇ ਵਜ਼ੀਰ ਬਾਬਾ ਬੰਦਾ ਸਿੰਘ ਜੀ ਦੇ ਕੋਲ ਆਇਆ
ਜੈ ਬੰਦਾ ਥਾ ਬੈਠਾ ਆਏ
ਜਿੱਥੇ ਬਾਬਾ ਬੰਦਾ ਸਿੰਘ ਜੀ ਆਣ ਕੇ ਬੈਠੇ ਹੋਏ ਸਨ ਉੱਥੇ ਉਹ ਚੰਬੇ ਦੇ ਰਾਜੇ ਦਾ ਵਜ਼ੀਰ ਚੱਲ ਕੇ ਆਇਆ
ਜਾ ਬੰਦੇ ਕੋ ਚੜਾਵਾ ਦਿਓ ਬੰਦੇ ਖੁਸ਼ੀਆਂ ਸਾਥੋਂ ਲਿਓ
ਜਿਹੜਾ ਚੜਾਵਾ ਲਿਆਇਆ ਸੀ ਉਹ ਚੜਾਵਾ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਨੇ ਚੜਾਇਆ ਤੇ ਬਾਬਾ ਬੰਦਾ ਸਿੰਘ ਜੀ ਵੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਇਹਦੇ ਤੇ ਬੜੀਆਂ ਖੁਸ਼ੀਆਂ ਕੀਤੀਆਂ
ਦੋਹੇਰਾ ਕਹੋ ਬੰਦੇ ਤੁਮ ਜਿਨ ਡਰੇ ਹ ਹਮ ਆਵੇ ਹੋਏ ਫਕੀਰ।
ਬਾਬਾ ਬੰਦਾ ਸਿੰਘ ਜੀ ਜਾਣਗੇ ਕਿ ਵਜ਼ੀਰ ਡਰਿਆ ਹੋਇਆ, ਰਾਜਾ ਡਰਿਆ ਹੋਇਆ ਸਾਡੇ ਤੋਂ। ਬਾਬਾ ਜੀ ਕਹਿਣ ਲੱਗੇ ਰਾ ਵਜ਼ੀਰ ਨੂੰ, ਵਜ਼ੀਰ ਸਾਹਿਬ ਰਾਜੇ ਨੂੰ ਕਹੋ ਕਿ ਉਹ ਆਪਣੇ ਮਨ ਚ ਮਤ ਡਰੇ। ਜਿਨ ਦਾ ਮਤਲਬ ਹੁੰਦਾ ਮਤ, ਉਹ ਆਪਣੇ ਹਿਰਦੇ ਚ ਮਤ ਡਰੇ। ਅਸੀਂ ਕੇਵਲ ਜਰਨੈਲ ਬਣ ਕੇ, ਫੌਜਦਾਰ ਬਣ ਕੇ, ਕੋਈ ਮਹਾਨ ਸੂਰਮੇ ਬਣ ਕੇ ਨਹੀਂ ਆਵਾਂਗੇ, ਅਸੀਂ ਚੰਬੇ ਦੇ ਇਲਾਕੇ ਚ ਫਕੀਰ ਬਣ ਕੇ ਆਵਾਂਗੇ, ਇੱਕ ਫਕੀਰੀ ਰੂਪ ਧਾਰਨ ਕਰਕੇ ਫਕੀਰ ਬਣ ਕੇ ਆਵਾਂਗੇ।
ਮੁੜ ਜਾਵਾਂਗੇ ਸੈਲ ਕਰ, ਰਾਜੇ ਕਹੋ ਵਜ਼ੀਰ।
ਇਹ ਵਜ਼ੀਰ ਜਾ ਕੇ ਆਪਣੇ ਰਾਜੇ ਨੂੰ ਕਹਿ ਦੇ ਕਿ ਅਸੀਂ ਕੇਵਲ ਇੱਕ ਫਕੀਰ ਬਣ ਕੇ ਆਵਾਂਗੇ, ਔਰ ਉੱਥੋਂ ਦੇ ਇਲਾਕੇ ਦਾ ਸੈਲ ਕਰਾਂਗੇ, ਚੰਬਾ ਵੇਖਾਂਗੇ, ਆਲਾ ਦੁਆਲਾ ਘੁੰਮਾਂਗੇ, ਔਰ ਉੱਥੋਂ ਮੁੜ ਕੇ ਵਾਪਸ ਆ ਜਾਵਾਂਗੇ। ਬਸ ਇੱਥੇ ਤੱਕ ਹੀ ਇਹ ਗੱਲ ਸੀਮਤ ਹੈ।
ਜੋ ਪਈ ਔਰ ਬਾਤ ਫਿਰ ਬੰਦੇ ਕਹੇ।
ਇਹਦੇ ਤੋਂ ਇਲਾਵਾ ਬਾਬਾ ਬੰਦਾ ਸਿੰਘ ਜੀ ਨੇ ਇੱਕ ਹੋਰ ਵੀ ਗੱਲ ਕਹੀ।
ਫੌਜ ਛੋੜ ਮੈਂ ਆਵੋ ਤੈ।
ਜੇ ਉਹਨੂੰ ਡਰ ਹੈ ਤੇ ਇਹ ਵੀ ਕਹਿ ਦੀ ਜਾ ਕੇ ਮੈਂ ਫੌਜ ਨਹੀਂ ਨਾਲ ਲਿਆਵਾਂਗਾ, ਮੈਂ ਇਕੱਲਾ ਆਵਾਂਗਾ, ਆਪਣੇ ਨਾਲ ਕੋਈ ਸਿਪਾਹੀ ਕੋਈ ਫੌਜਾਂ ਨਹੀਂ ਲੈ ਕੇ ਆਵਾਂਗਾ।
ਰੱਬ ਵਜ਼ੀਰ ਨੇ ਲੀਨੀ ਮਾਂ।
ਇਹ ਗੱਲ ਸੁਣ ਕੇ ਵਜ਼ੀਰ ਨੇ ਆਖਿਆ ਵੀ ਇਕੱਲਾ ਆਵੇਗਾ ਤੇ ਫਿਰ ਤਾਂ ਕੋਈ ਗੱਲ ਨੀ, ਫੌਜ ਆਏਗੀ ਫਿਰ ਡਰ ਹੈ, ਫਿਰ ਭੈ ਹੈ ਵੀ ਖਬਰੇ ਕੀ ਕਰੇਗਾ। ਜੇ ਕੱਲਾ ਆਉਣ ਨੂੰ ਰਾਜੀ ਆ ਤਾਂ ਫਿਰ ਕੋਈ ਗੱਲ ਨੀ। ਇਹ ਗੱਲ ਵਜ਼ੀਰ ਨੇ ਵੀ ਮੰਨ ਲਈ।
ਕਲਾ ਧਾਰੀ ਚਿਤ ਔਰ ਠਾਨ।
ਉਹ ਸੋਚਦਾ ਸੀ ਵੀ ਮੈਂ ਤਾਂ ਹੋਰ ਹੀ ਸੋਚਦਾ ਸੀ ਮਨ ਵਿੱਚ, ਪਰ ਇੱਥੇ ਤਾਂ ਗੱਲ ਹੋਰ ਹੀ ਹੈ। ਅਸੀਂ ਸੋਚਦੇ ਸੀ ਕਿ ਚੰਬੇ ਤੇ ਕਬਜ਼ਾ ਕਰਨਾ ਚਾਹੁੰਦਾ ਬੰਦਾ, ਪਰ ਇਹ ਤਾਂ ਕੇਵਲ ਫਕੀਰ ਬਣ ਕੇ ਚੰਬਾ ਵੇਖਣਾ ਚਾਹੁੰਦਾ ਹੈ।
ਜੈ ਕਥਨ ਰਾ ਇੱਕ ਹੋਤੋ ਅਤ ਤਿਸੈ ਰਾਉ ਲੈ ਚੜਿਓ ਤਿਤ।
ਇਹਨੇ ਆਖਿਆ, ਵਜ਼ੀਰ ਨੇ ਆਖਿਆ, ਮਹਾਰਾਜ ਚਲੋ ਜੇ ਤੁਸੀਂ ਕੱਲਿਆਂ ਜਾਣਾ ਤੇ ਫਿਰ ਚੱਲੋ ਮੇਰੇ ਨਾਲ। ਚੰਬੇ ਦਾ ਜਿਹੜਾ ਸਿੱਧਾ ਰਸਤਾ ਸੀ ਉਹ ਸੌਖਾ ਸੀ, ਉਸ ਰਸਤੇ ਨਹੀਂ ਲੈ ਕੇ ਗਿਆ। ਜਾਣ ਬੁੱਝ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੰਬੇ ਨੂੰ ਜਾਣ ਵਾਲਾ ਇੱਕ ਬੜਾ ਔਖਾ ਰਾਹ ਸੀ, ਕਠਿਨ ਰਾਹ ਸੀ, ਉਸ ਰਸਤੇ ਤੇ ਲੈ ਕੇ ਚੱਲਿਆ।
ਕਬ ਤੀਖਣ ਪੱਤ ਉੱਪਰ ਚੜਾਵੇ।
ਬੜੇ ਤਿੱਖੇ ਤਿੱਖੇ ਰਾਹ ਨੇ, ਪਰਬਤਾਂ ਦੇ ਨਿੱਕੇ ਨਿੱਕੀਆਂ ਪੱਗ ਡੰਡੀਆਂ ਨੇ, ਉਹਨਾਂ ਪੱਗ ਡੰਡੀਆਂ ਤੇ ਬੰਦਾ ਸਿੰਘ ਨੂੰ ਚੜਾਉਂਦਾ ਹੈ।
ਸਹਿ ਦੇ ਕੇ ਅਤਿਸ਼ੈ ਪੈ ਖਾਵੇ।
ਵੇਖ ਵੇਖ ਕੇ ਬੜਾ ਡਰਦਾ ਵੀ ਹੈ ਕਿ ਬੰਦੇ ਨੂੰ ਪਹਾੜਾਂ ਦਾ ਇਲਾਕਾ ਨਹੀਂ ਪਤਾ, ਇਹ ਕਦੇ ਚੱਲਿਆ ਨਹੀਂ ਪਹਾੜਾਂ ਵਿੱਚ, ਜਾਣ ਬੁੱਝ ਕੇ ਜਿਹੜੇ ਔਖੇ ਔਖੇ ਰਾਹ ਨੇ ਉਹਨਾਂ ਰਾਹਾਂ ਤੋਂ ਲੈ ਕੇ ਜਾ ਰਿਹਾ।
ਉਤੀ ਨਦੀ ਜੈ ਬਹੁਤੀ ਤੇਜ।
ਬੜੀ ਤੇਜ ਨਦੀ ਵਗਦੀ ਸੀ ਜਿੱਥੋਂ, ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਕਿ ਜਿਹੜਾ ਹਾਥੀਆਂ ਨੂੰ ਵੀ ਰੋੜ ਕੇ ਲੈ ਜਾਏ, ਇੰਨਾ ਤੇਜ ਪਾਣੀ ਜਿੱਥੋਂ ਚੱਲਦਾ ਸੀ।
ਗਿਰੈ ਉੱਚ ਤੇ ਜਲ ਬੋਏਜ।
ਤੇ ਉਚਾਈ ਤੋਂ ਜਲ ਥੱਲੇ ਡਿੱਗਦਾ ਸੀ, ਬਹੁਤ ਤੇਜ਼ੀ ਨਾਲ ਜਲ ਡਿੱਗਦਾ ਸੀ।
ਨੈ ਮੱਛੀ ਤੇ ਧਾਰੈ ਧਾਵੈ।
ਖਾਲਸਾ ਜੀ, ਮੱਛੀ ਦਾ ਸੁਭਾਅ ਹੁੰਦਾ ਹੈ ਕਿ ਜਿੱਧਰੋਂ ਪਾਣੀ ਆਉਂਦਾ ਨਾ ਉਸ ਪਾਸੇ ਨੂੰ, ਉਸ ਪਾਣੀ ਨੂੰ ਕੱਟ ਕੇ ਉੱਧਰ ਨੂੰ ਵੱਧਦੀ ਹੈ। ਪਰ ਇਹ ਪਾਣੀ ਇੰਨਾ ਤੇਜ਼ ਸੀ ਕਿ ਮੱਛੀ ਉਸ ਪਾਣੀ ਦੀ ਤੇਜ਼ੀ ਨੂੰ ਚੀਰ ਕੇ ਉੱਪਰ ਨਹੀਂ ਸੀ ਜਾ ਸਕਦੀ, ਪਾਣੀ ਦੇ ਨਾਲ ਵਹਿ ਜਾਂਦੀ ਸੀ ਪਿੱਛੇ ਨੂੰ, ਉਹਨੂੰ ਚੀਰ ਕੇ ਉੱਪਰ ਨਹੀਂ ਸੀ ਜਾ ਸਕਦੀ, ਇੰਨਾ ਤੇਜ਼ ਪਾਣੀ ਸੀ ਇੱਥੇ ਚੱਲਦਾ।
ਜੋ ਪਨਾਲਿਓ ਕੋਠੇ ਪਰ ਜਾਵੇ।
ਖਾਲਸਾ ਜੀ, ਮੱਛੀ ਇੰਨੀ ਤੇਜ਼ ਹੁੰਦੀ ਹੈ ਕਿ ਜਦੋਂ ਮੀਂਹ ਪੈਂਦਾ ਨਾ ਤੇ ਛੱਤਾਂ ਤੋਂ ਪਤਨਾਲਿਆਂ ਵਿੱਚੋਂ ਪਰਨਾਲਿਆਂ ਦੇ ਵਿੱਚੋਂ ਜਦੋਂ ਪਾਣੀ ਥੱਲੇ ਆਉਂਦਾ ਤੇ ਜਿਹੜੀ ਮੱਛੀ ਹੁੰਦੀ ਆ ਉਹ ਥੱਲਿਓ ਪਰਨਾਲਿਆਂ ਦੇ ਵਿੱਚੋਂ ਚੜ੍ਹ ਕੇ ਛੱਤ ਤੇ ਜਾ ਪਹੁੰਚਦੀ ਹੈ, ਇੰਨੀ ਤੇਜ਼ ਹੁੰਦੀ ਹੈ। ਅਸੀਂ ਵੇਖਦੇ ਵੀ ਰਹੇ ਹਾਂ ਛੋਟੇ ਹੁੰਦਿਆਂ ਜਦੋਂ ਪਤਨਾਲਿਆਂ ਦੇ ਵਿੱਚੋਂ ਮੱਛੀਆਂ ਛੱਤ ਤੇ ਆ ਪਹੁੰਚਦੀਆਂ ਸਨ, ਇੰਨੀ ਤੇਜ਼ੀ ਦੇ ਨਾਲ ਉਹ ਮੱਛੀ ਚੱਲਦੀ ਹੈ। ਪਰ ਕਹਿੰਦੇ ਇੱਥੇ ਉਹ ਮੱਛੀ ਵੀ ਫੇਲ ਹੋ ਜਾਂਦੀ ਸੀ, ਇੰਨਾ ਤੇਜ਼ ਪਾਣੀ ਕਿ ਉਹਨੂੰ ਚੀਰ ਨਹੀਂ ਸੀ ਸਕਦੀ।
ਤੇ ਉਹ ਬੰਦੇ ਨੇ ਘੋੜਾ ਧਵਾਏ।
ਬਾਬਾ ਬੰਦਾ ਸਿੰਘ ਜੀ ਨੇ ਸਿੱਧੇ ਰਸਤੇ ਜਾਣ ਦੀ ਬਜਾਏ ਉਸ ਪਾਣੀ ਵਿੱਚ ਘੋੜਾ ਵਾੜ ਦਿੱਤਾ, ਜਿੱਥੇ ਇੰਨਾ ਤੇਜ਼ ਪਾਣੀ ਸੀ, ਇੰਨੀ ਤੇਜ਼ੀ ਨਾਲ ਪਾਣੀ ਕਿ ਮੱਛੀ ਵੀ ਉਸ ਪਾਣੀ ਨੂੰ ਚੀਰ ਨਹੀਂ ਸੀ ਸਕਦੀ। ਉਸ ਤੇਜ਼ ਪਾਣੀ ਦੇ ਵਿੱਚ ਬਾਬਾ ਜੀ ਨੇ ਆਪਣਾ ਘੋੜਾ ਪਾ ਦਿੱਤਾ।
ਗਇਓ ਪਾਰ ਜਨ ਤਲਾਬ ਮੁਰਗਾਏ।
ਬਾਬਾ ਜੀ ਵੇਖਦਿਆਂ ਵੇਖਦਿਆਂ ਉਹ ਨਦੀ ਪਾਰ ਕਰਕੇ ਪਾਰਲੇ ਪਾਸੇ ਜਾ ਪਹੁੰਚੇ, ਏਦਾਂ ਜਿਵੇਂ ਕੋਈ ਮੁਰਗਾਬੀ ਕਿਸੇ ਤਲਾਬ ਨੂੰ ਪਾਰ ਕਰਕੇ ਪਾਰਲੇ ਪਾਸੇ ਜਾ ਪਹੁੰਚਦੀ ਹੈ, ਇਹਦਾ ਬਾਬਾ ਜੀ ਬੜੇ ਸੌਖੇ ਢੰਗ ਦੇ ਨਾਲ ਹੀ ਘੋੜੇ ਸਮੇਤ ਉਸ ਪਾਣੀ ਦੇ ਵਿੱਚੋਂ ਪਾਰ ਜਾ ਨਿਕਲੇ।
ਫਿਰ ਬੰਦੇ ਨੇ ਘੋੜਾ ਮੁੜਾਇਆ, ਜਨ ਕਰ ਕਬੂਤਰ ਉੱਡਤੇ ਆਇਆ।
ਇੱਕ ਵਾਰੀ ਤਾਂ ਪਾਰ ਚਲੇ ਗਏ, ਪਾਰਲੇ ਪਾਸਿਓ ਫਿਰ ਉਰਲੇ ਪਾਸੇ ਘੋੜਾ ਲਿਆਉਣ ਲੱਗੇ, ਇੱਕ ਵਾਰੀ ਪਾਰ ਲੰਘ ਕੇ ਫਿਰ ਉਰੇ ਆਉਣ ਲੱਗੇ। ਕਹਿੰਦੇ ਏਦਾਂ ਘੋੜਾ ਉਡਾ ਕੇ ਲਿਆਂਦਾ ਜਿਵੇਂ ਕਬੂਤਰ ਉੱਡ ਕੇ ਆਉਂਦਾ ਹੈ।
ਦੋਹੇਰਾ ਘੋੜਾ ਕਢਾਇਓ ਪੱਥਰੇ ਸੋਤੇ ਦਿਓ ਖੜਾਏ।
ਉੱਥੇ ਬਾਬਾ ਜੀ ਨੇ ਆਪਣੀ ਇੱਕ ਯਾਦਗਾਰ ਕਾਇਮ ਕੀਤੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਕਿ ਇੱਥੋਂ ਅਸੀਂ ਘੋੜਾ ਕੱਢਿਆ ਸੀ ਦਰਿਆ ਵਿੱਚੋਂ, ਉਹਨਾਂ ਨੇ ਇੱਕ ਪੱਥਰ ਦਾ ਘੋੜਾ ਕਢਵਾ ਕੇ ਉੱਥੇ ਰੱਖ ਦਿੱਤਾ, ਪੱਥਰ ਦਾ ਘੋੜਾ ਕਢਵਾ ਕੇ ਉਸ ਜਗ੍ਹਾ ਤੇ ਰੱਖ ਦਿੱਤਾ।
ਭਇਓ ਅਚੰਬੋ ਜਗਤ ਮੈਂ ਹੈ ਅਬਲੋ ਤੇ ਥਾਏ।
ਚੰਬੇ ਦੇ ਵਿੱਚ ਉਹ ਜਗ੍ਹਾ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਤੱਕ ਬਣੀ ਹੋਈ ਆ, ਉਹ ਘੋੜਾ ਪੱਥਰ ਦਾ ਹੁਣ ਤੱਕ ਵੀ ਬਣਿਆ ਹੋਇਆ, ਜਿੱਥੇ ਇਹੋ ਜਿਹਾ ਅਚੰਬਾ ਹੋਇਆ ਸੀ ਕਿ ਉਸ ਤੇਜ ਪਾਣੀ ਵਿੱਚੋਂ ਬਾਬਾ ਜੀ ਘੋੜਾ ਲੈ ਕੇ ਪਾਰ ਗਏ ਫਿਰ ਵਾਪਸ ਆਏ ਸਨ। ਕਹਿੰਦੇ ਅੱਜ ਵੀ ਉੱਥੇ ਉਹ ਪੱਥਰ ਦਾ ਘੋੜਾ ਬਣਿਆ ਹੋਇਆ, ਬਾਬਾ ਬੰਦਾ ਸਿੰਘ ਜੀ ਦੀ ਯਾਦਗਾਰ ਨਿਸ਼ਾਨੀ ਤੇ ਤੌਰ ਤੇ ਉਹ ਜਗ੍ਹਾ ਬਣੀ ਹੋਈ ਹੈ। ਕਹਿੰਦੇ ਅੱਜ ਤੱਕ ਲੋਕ ਉੱਥੇ ਜਾ ਕੇ ਵੇਖ ਕੇ ਅਚੰਬਤ ਹੁੰਦੇ ਨੇ ਕਿ ਇੱਥੋਂ ਬੰਦਾ ਸਿੰਘ ਘੋੜਾ ਪਾਰ ਲੈ ਕੇ ਗਿਆ ਕਿਵੇਂ ਸੀ।
ਚੌਪਏ ਜਗਤ ਸਰਬ ਅਚਰਜ ਤੇ ਭਇਓ।
ਇਹ ਤਾਂ ਸਾਰਾ ਜਗਤ ਇੱਕ ਵਾਰੀ ਅਚਰਜ ਹੋ ਗਿਆ, ਹੈਰਾਨੀ ਦੇ ਵਰਤ ਅਚੰਬੇ ਵਿੱਚ ਸਾਰੇ ਲੋਕ ਵਰਤ ਗਏ।
ਖੜਾ ਘੋੜਾ ਮਦ ਬੰਦਾ ਕਹਿਓ।
ਜਿੱਥੇ ਬੜਾ ਤੇਜ ਪਾਣੀ ਵਹਿੰਦਾ ਸੀ ਉਹਦੇ ਵਿਚਕਾਰ ਬਾਬਾ ਜੀ ਨੇ ਆਪਣਾ ਘੋੜਾ ਖੜਾ ਕਰ ਦਿੱਤਾ, ਹਾਲਾਂਕਿ ਉੱਥੇ ਰਹਿ ਨਹੀਂ ਸਕਦਾ ਘੋੜਾ ਖੜਾ, ਪਰ ਇਹ ਵੀ ਕਲਾ ਸੀ। ਖਾਲਸੇ ਦੇ ਅੱਗੇ ਤਾਂ ਅਟਕ ਦਰਿਆ ਵੀ ਅਟਕ ਗਏ, ਉਹ ਵੀ ਅਟਕ ਗਏ ਸਨ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਕਲਾਵਾਨ ਪੁਰਸ਼ ਨੇ, ਕਹਿੰਦੇ ਉਹਨਾਂ ਦਾ ਘੋੜਾ ਵੀ ਵਿੱਚ ਅਟਕਿਆ ਹੋਇਆ ਖੜਿਆ ਹੋਇਆ।
ਇਉਂ ਜਬ ਦੇਖੀ ਕਲਾ ਵਜ਼ੀਰ,
ਜਦੋਂ ਉਸ ਵਜ਼ੀਰ ਨੇ ਬਾਬਾ ਜੀ ਦੀ ਇਹ ਪ੍ਰਤੱਖ ਕਲਾ ਵੇਖੀ,
ਸੋ ਡਰ ਪਿਓ ਮਨ ਕੰਪਿਓ ਸਰੀਰ।
ਮਨ ਚ ਡਰ ਗਿਆ ਤੇ ਡਰ ਨਾਲ ਉਹਦਾ ਸਰੀਰ ਕੰਬਣ ਲੱਗਾ ਕਿ ਮੈਂ ਤਾਂ ਜਾਣ ਬੁੱਝ ਕੇ ਔਖੇ ਰਾਹ ਲੈ ਕੇ ਜਾ ਰਿਹਾ ਸੀ, ਪਰ ਇਹ ਤਾਂ ਦਰਿਆ ਦੇ ਵਿੱਚੋਂ ਤੇਜ ਪਾਣੀ ਵਿੱਚੋਂ ਪਾਰ ਜਾ ਨਿਕਲੇ ਫਿਰ ਉਰੇ ਆ ਗਏ ਨੇ, ਇਹਨਾਂ ਵਾਸਤੇ ਤਾਂ ਕੋਈ ਰਾਹ ਔਖਾ ਹੈ ਹੀ ਨਹੀਂ। ਇੱਕਦਮ ਉਹ ਵਜ਼ੀਰ ਡਰ ਗਿਆ, ਕੰਬ ਗਿਆ।
ਚਰਨੀ ਪਰ ਕੇ ਬਚਨ ਸੋ ਕਹਿਓ।
ਬਾਬਾ ਜੀ ਦੇ ਚਰਨੀ ਢਹਿ ਪਿਆ ਉਹ ਵਜ਼ੀਰ, ਚਰਨੀ ਢਹਿ ਕੇ ਬਾਬਾ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਅਮਰੀ ਖਤਾ ਸੋ ਤੁਮ ਬਖਸ਼ਿਓ।
ਕਹਿਣ ਲੱਗਾ ਬਾਬਾ ਜੀ ਬਖਸ਼ ਲਓ, ਮੈਂ ਖਤਾ ਕੀਤੀ, ਜਾਣ ਬੁੱਝ ਕੇ ਤੁਹਾਨੂੰ ਇਸ ਔਖੇ ਰਸਤੇ ਲੈ ਕੇ ਜਾ ਰਿਹਾ ਸੀ, ਇਹ ਮੇਰੀ ਬੜੀ ਵੱਡੀ ਭੁੱਲ ਹੈ, ਇਹ ਮੇਰੀ ਬੜੀ ਵੱਡੀ ਖਤਾ ਹੈ, ਤੇ ਤੁਸੀਂ ਕਿਰਪਾ ਕਰਕੇ ਮੇਰੀ ਇਸ ਖਤਾ ਨੂੰ ਬਖਸ਼ ਦਿਓ।
ਯੋਈ ਤੁਮਕੋ ਚਈਤ ਕਈ,
ਤੁਹਾਨੂੰ ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੁਹਾਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ,
ਹਮਕੋ ਤਿਉਂ ਹੀ ਚਈਤ ਬਖਸ਼ੇ,
ਸਾਨੂੰ ਇਸੇ ਤਰ੍ਹਾਂ ਹੀ ਬਖਸ਼ਣਾ ਚਾਹੀਦਾ, ਤੁਹਾਨੂੰ ਇਸੇ ਤਰ੍ਹਾਂ ਹੀ ਆਪਣੀ ਭੁੱਲ ਬਖਸ਼ਾਣੀ ਚਾਹੀਦੀ ਸੀ, ਔਰ ਸਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਭੁੱਲ ਬਖਸ਼ਾ ਰਹੇ ਹੋ ਤੇ ਸਾਨੂੰ ਬਖਸ਼ ਦੇਣੀ ਚਾਹੀਦੀ ਹੈ, ਅਸੀਂ ਬਖਸ਼ ਰਹੇ ਹਾਂ। ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਚੰਬੇ ਦੇ ਇਲਾਕੇ ਨੂੰ ਵਧੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪੰਥ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨ।